सतनाम श्री वाहे गुरु साहेब जी बिलावन महला पंजवा सहज समाद आनंद सुख पूरे गुरु दीना सदा सहाय संग प्रभ अमृत गुण चीना सहज समाद आनंद सुख पूरे गुरु दीना सदा सहाय संग प्रभ अमृत गुण चीना रहाओ जय जयकार जगतर मह लोचा सब जिया सो प्रसन्न भये सतगुर प्रभु कछ बिघन ना थिया जाका अंग दयाल प्राप्त ताके सब दास सदा सदा वडियाईया नानक गुर पास जाका अंग दयाल प्राप्त ताके सब दास सदा सदा वडियाईया नानक गुर पास वाहिगुरु जी का खालसा वाहिगुरु जी की फतेह।
सर्वत गुरु रूप साध संगत जी आप जी शुभ कर्मा वाले हो जो के सचखंड श्री हरिमंदर साहब जी जी दे दर्शन करन वास्ते बड़ी दूरों दूरों तो चल के लखां दी तादाद विच नतमस्तक होए हो उपरंत दीवान हाल मंजी साहब विखे श्री हुक्मनामा साहब जी दी विचार सरबन करन वास्ते आप अकत्तर होए हो कई कोटक जग फला सुन गावन हारे राम करोड़ा जगां दा फल मिलदा सतसंगत करके। सतसंगत कैसी जानी है जिथे एको नाम बखानी है जिथे एको एक अकाल पुरख दे गुणा दा वर्णन होवे उस नूं सतसंग कहा जांदा है। अज बहुत वड्डा इतिहासक दिन है गुरु अंगद साहब सच्चे पातशाह दा अज गुरियाई दिवस है। अज दे दिन श्री गुरु नानक देव सच्चे पातशाह ने जदों सारियां कसवटियां चो पास होए तां आप जी नू सिखां दा दूसरा गुरु थापिया सी अंग परस के अंगद बनिया ज्यों दीवे तो दीवा। अज संखेप विचार आपां गुरु अंगद साहब सच्चे पातशाह उन्हां दे संबंध विच वी करांगे उपरंत जो बिलावल राग दे विच श्री हुक्मनामा साहब सतगुरु जी ने बख्शिश कीते है सचखंड श्री हरिमंदर साहब उस हुक्मनामे दी विचार भी साध संगत जी आपां करनी है। आओ मन च एकाग्र करके सारे बैठन दी कृपालता करो प्रभ की उस्तत करो संत मीत सावधान एकाग्र चीत। गुरु अंगद साहब जी दा अवतार भाई लहणा जी दे रूप दे विच मापिया ने ना लहणा जी रखिया ਮੱਤੇ ਦੀ ਸਰਾਂ ਹੋਇਆ ਸੀ ਉਸ ਸਮੇਂ ਜ਼ਿਲ੍ਹਾ ਫਰੀਦਕੋਟ ਜਿਹਦਾ ਨਾਂ ਬਾਅਦ ਵਿੱਚ ਨਾਂਗੇ ਦੀ ਸਰਾਂ ਪਿਆ। ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਜੀ ਦਾ ਅਵਤਾਰ ਜਿਹੜਾ ਹੈ, ਆਪ ਜੀ ਨੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਅਵਤਾਰ ਧਾਰਨ ਕੀਤਾ। ਮਾਤਾ ਸਭਰਾਈ ਜੀ, ਜਿਨ੍ਹਾਂ ਨੂੰ ਦਇਆ ਕੌਰ ਜੀ ਵੀ ਕਿਹਾ ਜਾਂਦਾ, ਤੇ ਪਿਤਾ ਬਾਬਾ ਫੇਰੂ ਮੱਲ ਜੀ ਦੇ ਗ੍ਰਹਿ, ਸੰਨ 1504 ਈਸਵੀ ਦੇ ਵਿੱਚ ਆਪ ਜੀ ਦੇ ਪਿਤਾ ਵਣਜ ਵਪਾਰ ਕਰਦੇ ਸਨ। ਰੱਜਿਆ ਪੁੱਜਿਆ ਘਰ ਇਹ ਨਗਰ ਮੱਤੇ ਦੀ ਸਰਾਂ, ਜਦੋਂ ਬਾਬਰ ਕਾਬਜ ਹੋਇਆ ਦਿੱਲੀ ਦੇ ਤਖ਼ਤ ਤੇ, ਤਾਂ ਫਿਰ ਸਾਧ ਸੰਗਤ ਲੋਧੀਆਂ ਨੂੰ ਹਰਾ ਕੇ ਜਦੋਂ ਬਾਬਰ ਨੇ ਕਬਜ਼ਾ ਕੀਤਾ ਤਾਂ ਇਹ ਨਗਰ ਉਜਾੜ ਦਿੱਤਾ ਸੀ। ਬਾਅਦ ਵਿੱਚ ਇੱਕ ਨਾਂਗਾ ਸਾਧੂ ਸੀ, ਉਹਦੇ ਨਾਂ ਤੇ ਵਸਿਆ ਸਰਾਏ ਨਾਂਗਾ। ਜਦੋਂ ਦੇਸ਼ ਦੇ ਹਾਲਾਤ ਖਰਾਬ ਹੋਏ, ਬਾਬਾ ਫੇਰੂ ਮੱਲ ਜੀ ਬੜੇ ਸਿਆਣੇ ਸਨ, ਜਦੋਂ ਬਾਬਰ ਕਾਬਜ ਹੋਇਆ ਤਾਂ ਗਦਰ ਮੱਚ ਗਿਆ ਪੂਰੇ ਦੇਸ਼ ਦੇ ਵਿੱਚ, ਤਾਂ ਪਿੰਡ ਦੇ ਉਜੜਨ ਤੋਂ ਪਹਿਲਾਂ ਹੀ ਸਮੇਂ ਦੇ ਹਾਲਾਤਾਂ ਨੂੰ ਭਾਂਪਦਿਆਂ ਹੋਇਆਂ ਬਾਬਾ ਫੇਰੂ ਮੱਲ ਜੀ ਆਪਣੇ ਪਰਿਵਾਰ ਨੂੰ ਲੈ ਕੇ ਹਰੀਕੇ ਨਗਰ ਆਏ। ਹਰੀਕਾ ਨਗਰ ਸਤਲੁਜ ਤੇ ਜਿੱਥੇ ਬਿਆਸ ਦਾ ਮਿਲਾਪ ਹੈ, ਹਰੀਕੇ ਉਥੋਂ ਫਿਰ ਚੱਲ ਕੇ ਬਾਅਦ ਵਿੱਚ ਖੰਡੂਰ ਸਾਹਿਬ ਆਏ ਹੈ। ਬਾਬਾ ਫੇਰੂ ਮੱਲ ਜੀ ਦੀ ਭੈਣ ਖਹਿਰਿਆਂ ਦੇ ਖੰਡੂਰ ਵਿਆਹੀ ਹੋਈ ਸੀ, ਇੱਥੇ ਆਪ ਜੀ ਆਏ ਤੇ ਸਾਧ ਸੰਗਤ ਸੰਗਰ ਨਗਰ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੀ ਸ਼ਾਦੀ ਮਾਤਾ ਖੀਵੀ ਜੀ ਦੇ ਨਾਲ ਹੋਈ। ਪਹਿਲਾ ਨਾਂ ਭਾਈ ਲਹਿਣਾ ਜੀ ਸੀ। ਭਾਈ ਲਹਿਣਾ ਜੀ ਦੇ ਪਿਤਾ ਜੀ ਦੇਵੀ ਦੀ ਯਾਤਰਾ ਤੇ ਜਾਇਆ ਕਰਦੇ, ਦੇਵੀ ਦੀ ਯਾਤਰਾ ਤੇ ਜਿਹੜਾ ਸੰਗ ਲੈ ਕੇ ਜਾਂਦੇ ਸੀ ਉਹਨਾਂ ਦੇ ਮੁਖੀ ਸੀਗੇ। ਜਦੋਂ ਬਾਬਾ ਫੇਰੂ ਮੱਲ ਜੀ ਅਕਾਲ ਚਲਾਣਾ ਕਰ ਗਏ, ਬਾਅਦ ਵਿੱਚ ਇਹ ਜ਼ਿੰਮੇਵਾਰੀ ਪਿਤਾ ਦੀ ਭਾਈ ਲਹਿਣਾ ਜੀ ਦੇ ਸਿਰ ਆਈ। ਖੁੰਡੀ ਖੰਭਣੀ ਆਦਿਕ ਲੈ ਕੇ ਜਥੇ ਦੇ ਮੁਖੀ ਬਣ ਗਏ। ਆਪ ਜੀ ਵੀ ਯਾਤਰਾ ਕਰਨ ਜਾਂਦੇ ਰਹੇ ਦੇਵੀ ਦੀ ਕਾਂਗੜੇ ਵੱਲ। ਇਹ ਅਕਾਲ ਪੁਰਖ ਦੀ ਖੇਡ ਸੀ। ਅਕਾਲ ਪੁਰਖ ਦੀ 10 ਜਾਮਿਆਂ ਚ ਜੋਤ ਇੱਕੋ ਹੀ ਵਰਤੀ ਹੈ, ਪਰੰਤੂ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਤਾਂ 3 ਮੁਖੀ ਦੇਵਤਿਆਂ ਦੇ ਨਾਲ ਅਕਾਲ ਪੁਰਖ ਦਾ ਵਚਨ ਹੋਇਆ ਸੀ ਕਿ ਕਲਯੁਗ ਦੇ ਸਮੇਂ ਦੇ ਵਿੱਚ ਮੈਂ 10 ਦੇਹਾਂ ਧਾਰਨ ਕਰਾਂਗਾ, 10 ਸਰੀਰ, 10 ਜਾਮੇ। 2 ਜਾਮੇ ਮੇਰੇ ਐਸੇ ਹੋਣਗੇ ਸ਼ਬਦ ਦੇ ਖੰਡੇ ਨਾਲ ਪ੍ਰਤੱਖ ਖੰਡਾ ਵੀ ਫੇਰਨਾ ਹੈ ਜ਼ਾਲਮਾਂ ਦਾ ਨਾਸ਼ ਕਰਨ ਵਾਸਤੇ। 6ਵਾਂ ਤੇ 10ਵਾਂ ਜਾਮਾ ਜੰਗ ਯੁੱਧ ਕੀਤੇ, ਧਰਮ ਯੁੱਧ ਕਰਕੇ ਜ਼ਾਲਮਾਂ ਨੂੰ ਲੋਹੇ ਦੇ ਚਣੇ ਚਬਾਏ। ਭਾਵੇਂ ਕਿ 9ਵੇਂ ਪਾਤਸ਼ਾਹ ਨੇ ਵੀ ਕਰਤਾਰਪੁਰ ਦੀ ਜੰਗ ਵਿੱਚ ਬੜੇ ਬਹਾਦਰੀ ਦੇ ਜੌਹਰ ਵਿਖਾਏ 6ਵੇਂ ਪਾਤਸ਼ਾਹ ਆਪਣੇ ਪਿਤਾ ਦੇ ਨਾਲ, ਪਰੰਤੂ ਉਦੋਂ ਆਪ ਜੀ ਗੁਰੂ ਗੁਰ ਗੱਦੀ ਤੇ ਸੁਸ਼ੋਭਿਤ ਨਹੀਂ ਸੀ ਹੋਏ। ਤੇਗ ਬਹਾਦਰ ਜੀਆਂ ਦੇ ਰੂਪ ਦੇ ਵਿੱਚ ਬੜਾ ਭਾਰੀ ਘਸਮਾਣ ਦਾ ਜੰਗ ਕੀਤਾ। ਸੋ ਆਓ ਆਪਾਂ ਵਿਚਾਰ ਕਰ ਰਹੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਨੇ ਜਾਣ ਬੁੱਝ ਕੇ ਕਹਿਣ ਤੋਂ ਭਾਵ ਇਹ ਕੌਤਕ ਰਚਿਆ, ਦੂਸਰਾ ਜਾਮਾ ਧਾਰਨ ਕੀਤਾ ਜਿਹੜੇ ਦੇਵੀ ਦੀ ਯਾਤਰਾ ਤੇ ਜਾਂਦੇ ਸੀ ਉਹਨਾਂ ਦੇ ਘਰ, ਤੀਸਰਾ ਜਾਮਾ ਜਿਹੜੇ ਤੀਰਥ ਯਾਤਰਾ ਤੇ ਜਾਂਦੇ ਸੀ। ਇਹ ਦੱਸਣ ਵਾਸਤੇ ਸੰਸਾਰ ਦੇ ਲੋਕਾਂ ਨੂੰ, ਗੁਰੂ ਕੋਈ ਨਿਆਣਾ ਨਹੀਂ ਹੈ, ਇਹ ਸੰਸਾਰ ਦੇ ਲੋਕਾਂ ਨੂੰ ਦੱਸਣ ਵਾਸਤੇ ਕਿ ਨਾਮ ਸਭ ਤੋਂ ਵੱਡਾ ਤੀਰਥ ਹੈ। ਭਾਈ ਕੋਈ ਦੇਵੀ ਦੇਵਤਿਆਂ ਦੇ ਤੁਰਿਆ ਫਿਰੇ, ਦੇਵੀ ਦੇਵਾ ਪੂਜੀਏ, ਭਾਈ ਕਿਆ ਮੰਗੋ ਕਿਆ ਦੇ। ਜਿੰਨਾ ਸਮਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਵੇਗਾ, ਨਾ ਤੀਰਥ ਤੇ ਜਾ ਕੇ ਕਲਿਆਣ ਹੋਣੀ ਹੈ, ਨਾ ਦੇਵੀ ਦੇਵਤਿਆਂ ਨੂੰ ਮੰਨ ਕੇ ਕਲਿਆਣ ਹੋਣੀ ਹੈ, ਜਿੰਨਾ ਸਮਾਂ ਪੂਰੇ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦਾ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਨਾਮ ਦੀ ਵਿਚਾਰ ਕਰਨੀ ਸਭ ਤੋਂ ਵੱਡਾ ਤੀਰਥ ਹੈ। ਪਰੰਤੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਐਸਾ ਹੈ, ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਕਿ ਕਲਯੁੱਗ ਦਾ ਸਮਾਂ ਐਸਾ ਆਵੇਗਾ ਵੱਡੇ ਵੱਡੇ ਤੀਰਥ ਭ੍ਰਸ਼ਟ ਹੋ ਜਾਣਗੇ। ਸੱਚਮੁੱਚ ਹੀ ਜਦੋਂ ਆਪਾਂ ਦੇਖਦੇ ਹਾਂ, ਬਾਹਰ ਜਾ ਕੇ ਦੇਖੋ, ਗੰਗਾ, ਜਮੁਨਾ, ਸਰਸਵਤੀ, ਕਈ ਵਾਰੀ ਤਾਂ ਉੱਥੇ ਦੇਖਿਆ ਤੰਬਾਕੂ ਖਾ ਕਰਕੇ ਲੋਕਾਂ ਨੇ ਥੁੱਕਿਆ ਹੁੰਦਾ। ਤੀਰਥਾਂ ਤੇ ਜਾਣ ਵਾਲੇ ਲੋਕਾਂ ਨੇ ਤੀਰਥਾਂ ਨੂੰ ਵੀ ਭ੍ਰਸ਼ਟ ਕਰ ਦੇਣਾ। ਸਾਰੇ ਤੀਰਥ ਗੁਰੂ ਰਾਮਦਾਸ ਦੇ ਚਰਨਾਂ ਚ ਨਿਵਾਸ ਕਰਨਗੇ ਕਲਯੁੱਗ ਦੇ ਸਮੇਂ। ਸੋ ਅੱਜ ਸਭ ਤੋਂ ਵੱਡਾ ਜਿਹੜਾ ਤੀਰਥ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਹੈ। ਇੱਕ ਤਾਂ ਰਾਮਦਾਸ ਸਰੋਵਰ ਸਾਡੇ ਅੰਦਰ ਹੈ, ਇੱਕ ਪ੍ਰਤੱਖ ਰੂਪ ਦੇ ਵਿੱਚ ਬੀਬੀ ਰਜਨੀ ਦੀ ਜਿਹੜੀ ਸਾਖੀ ਹੈ, ਕਈ ਤਾਂ ਇਹਨੂੰ ਵੀ ਗਲਤ ਠਹਿਰਾਈ ਜਾਂਦੇ ਹੈ। ਬੀਬੀ ਰਜਨੀ ਦੇ ਪਤੀ ਦਾ ਜਦੋਂ ਕੋੜ ਠੀਕ ਹੋਇਆ ਤਾਂ ਉਦੋਂ ਇਹ ਰਾਮਦਾਸ ਸਰੋਵਰ ਪ੍ਰਗਟ ਹੋਇਆ ਸੀ। ਸੰਨ 1586 ਦੇ ਲਗਭਗ ਤੇ ਸਾਧ ਸੰਗਤ ਜੀ, ਵਿਸਾਖੀ ਵਾਲਾ ਦਿਨ ਸੀ ਉਸ ਦਿਨ ਜਦੋਂ ਸਰੋਵਰ ਚ ਆਪਾਂ ਇਸ਼ਨਾਨ ਕਰਦੇ ਹਾਂ, ਕਿੰਨੀ ਸ਼ਾਂਤੀ ਪ੍ਰਾਪਤ ਹੁੰਦੀ ਹੈ, ਕਿਉਂਕਿ ਜਿਹੜਾ ਪਾਣੀ ਹੈ ਇਹ ਬਾਣੀ ਦਾ ਅਸਰ ਕਬੂਲਦਾ ਹੈ, ਜਿਹੜੀ ਮਿੱਟੀ ਹੈ ਇਹ ਵੀ ਬਾਣੀ ਦਾ ਅਸਰ ਕਬੂਲਦੀ ਹੈ। ਜਿਸ ਜਗ੍ਹਾ ਤੇ ਬੈਠ ਕੇ ਕੋਈ ਪਰਮੇਸ਼ਰ ਦਾ ਪਿਆਰਾ ਭਜਨ ਕਰ ਲਵੇ ਉਹ ਜਗ੍ਹਾ ਵੀ ਪਵਿੱਤਰ ਹੈ, ਉੱਥੇ ਕੁਦਰਤੀ ਐਟੋਮੈਟਿਕਲੀ ਸੁਰਤ ਜਿਹੜੀ ਹੈ ਨਾਮ ਚ ਲੱਗਦੀ ਹੈ। ਸੋ ਗੁਰੂ ਸਾਹਿਬ ਖੁਦ ਦੇਵੀ ਦੀ ਯਾਤਰਾ ਤੇ ਸੰਗ ਲੈ ਕੇ ਜਾਣ ਲੱਗੇ। ਇੱਕ ਦਿਨ ਐਸਾ ਆਇਆ ਖੰਡੂਰ ਸਾਹਿਬ ਦੀ ਧਰਤੀ ਤੇ ਜਗਰਾਤਾ ਰੱਖ ਲਿਆ। ਜਗਰਾਤੇ ਦੇ ਵਿੱਚ ਸਾਰੇ ਪ੍ਰੇਮੀ ਆਏ, ਭੇਟਾ ਗਾਉਂਦੇ ਐ, ਤਾਂ ਰਾਤ ਦੇ 2 ਵੱਜ ਗਏ, ਸਮਾਪਤੀ ਹੋਈ ਤਾਂ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਆਪ ਜੀ ਇਸ਼ਨਾਨ ਕਰਨ ਵਾਸਤੇ ਗਏ। ਪਹਿਲੇ ਸਮਿਆਂ ਚ ਟੋਭਿਆਂ ਚ ਖੂਹਾਂ ਦੇ ਵਿੱਚ ਜਲ ਨੂੰ ਸੰਭਾਲ ਕੇ ਰੱਖਿਆ ਕਰਦੇ ਸੀ, ਐਸਾ ਸਮਾਂ ਸੀ। ਜਦੋਂ ਆਪ ਜੀ ਇੱਕ ਤਲਾਅ ਦੇ ਵਿੱਚ ਇਸ਼ਨਾਨ ਕਰਨ ਗਏ ਤਾਂ ਉੱਥੇ ਇੱਕ ਗੁਰੂ ਕੇ ਪਿਆਰੇ ਦੇ ਦਰਸ਼ਨ ਹੋਏ, ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਭਾਈ ਜੋਧ ਜੀ ਕਰਕੇ ਆਉਂਦਾ ਹੈ। ਉਹ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਸਨ ਤਾਂ ਭਾਈ ਲਹਿਣਾ ਜੀ ਨੇ ਜਦੋਂ ਦੇਖਿਆ ਕਿ ਐਸਾ ਪ੍ਰੇਮ ਸਹਿਤ ਬਾਣੀ ਪੜ੍ਹ ਰਹੇ ਹੈ, ਮਨ ਚ ਵਿਚਾਰਿਆ ਕਿ ਸਾਰੀ ਰਾਤ ਭੇਟਾ ਗਾਈਆਂ, ਬੜਾ ਕੁਝ ਅੱਜ ਤੱਕ ਸੁਣਿਆ ਕੀਤਾ, ਪਰੰਤੂ ਇਹ ਆਨੰਦ ਨਹੀਂ ਆਇਆ ਜੋ ਹੁਣ ਆਇਆ ਹੈਗਾ ਥੋੜੇ ਸਮੇਂ ਦੇ ਅੰਦਰ ਅੰਦਰ ਹੀ। ਆਪ ਜੀ ਵੀ ਨੇਤਰ ਬੰਦ ਕਰਕੇ ਬੈਠ ਗਏ। ਜਦੋਂ ਭਾਈ ਜੋਧ ਜੀ ਸਮਾਧੀ ਤੋਂ ਉੱਠੇ, ਆਪ ਜੀ ਨੇ ਹੱਥ ਜੋੜ ਕੇ ਫਤਿਹ ਬੁਲਾਈ, ਨਮਸਕਾਰ ਕੀਤੀ, ਆਖਣ ਲੱਗੇ ਕਿਉਂਕਿ ਜਾਣਦੇ ਸੀ, ਭਾਈ ਜੋਧ ਜੀ ਇਹ ਤੁਸੀਂ ਕੀ ਪੜ੍ਹ ਰਹੇ ਸੀ? ਭਾਈ ਜੋਧ ਜੀ ਕਹਿਣ ਲੱਗੇ, ਮੈਂ ਧੁਰ ਕੀ ਬਾਣੀ ਦਾ ਪਾਠ ਕਰ ਰਿਹਾ ਸੀ। ਇਹ ਬਾਣੀ ਧੁਰ ਦਰਗਾਹ ਤੋਂ ਆਈ ਹੈ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇੱਕ ਬਚਨ ਯਾਦ ਰੱਖਿਓ, ਜਿਹੜਾ ਗੁਰਬਾਣੀ ਦਾ ਜਾਪ ਕਰੇਗਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰੇਗਾ, ਇੱਕ ਦਿਨ ਵਾਹਿਗੁਰੂ ਦੇ ਵਿੱਚ ਹੀ ਅਭੇਦ ਹੋ ਜਾਵੇਗਾ। ਇਹ ਗੁਰਬਾਣੀ ਦੀ ਤਾਕਤ ਹੈ। ਗੁਰਬਾਣੀ ਸਾਡੇ ਤਨ ਦੇ ਤੇ ਸਾਡੇ ਮਨ ਦੇ ਰੋਗ ਕੱਟਦੀ ਹੈ। ਵੱਡੇ ਵੱਡੇ ਅਮੀਰ ਜਾਦੇ ਲੋਕ ਸੰਸਾਰ ਦੇ ਵਿੱਚ ਹਨ, ਪਰੰਤੂ ਮਨ ਨੂੰ ਸ਼ਾਂਤੀ ਨਹੀਂ। ਮਨ ਨੂੰ ਸ਼ਾਂਤੀ, ਪੀਸ ਆਫ ਮਾਇੰਡ ਜਿਹੜੀ ਹੈ, ਮਨ ਦੀ ਸ਼ਾਂਤੀ ਗੁਰਬਾਣੀ ਦੇ ਜਾਪ ਬਿਨਾਂ ਪ੍ਰਾਪਤ ਨਹੀਂ ਹੋ ਸਕਦੀ। ਜਿਨ੍ਹਾਂ ਨੇ ਗੁਰਬਾਣੀ ਦਾ ਜਾਪ ਕੀਤਾ, ਜਿਨ੍ਹਾਂ ਨੇ ਇਬਾਦਤ ਕੀਤੀ, ਸ਼ਹਾਦਤਾਂ ਵੀ ਸਿੱਖ ਧਰਮ ਵਾਸਤੇ, ਕੌਮ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਹੀ ਦਿੱਤੀਆਂ ਨੇ। ਹੁਣ ਆਪਾਂ ਜ਼ਿਆਦਾ ਰੌਲੇ ਗੌਲੇ ਵਾਲੇ ਹੋ ਗਏ, ਜ਼ਿਆਦਾ ਪੰਥ ਵਿੱਚ ਰੌਲਾ ਗੌਲਾ, ਰੌਲੇ ਗੌਲੇ ਵਾਲਾ ਪੰਥ ਜ਼ਿਆਦਾ ਹੋ ਗਿਆ, ਕਮਾਈ ਵਾਲਾ ਘੱਟ ਹੈ। ਕਮਾਈ ਵਾਲੇ ਨਿਤਨੇਮੀ ਪ੍ਰੇਮੀ ਜੇ ਲੱਭਣੇ ਹੋਣ ਤਾਂ ਸਾਧ ਸੰਗਤ ਜੀ ਵਿਰਲੇ ਹੈ। ਇਹ ਉਹੀ ਸਟੇਜ ਹੈ ਜਿੱਥੇ ਇੱਕ ਬਚਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿ ਦਿਆ ਕਰਦੇ, ਦਿੱਲੀ ਤੱਕ ਕੰਧਾਂ ਕੰਬ ਜਾਂਦੀਆਂ ਸੀ। ਇਹ ਤਾਕਤ ਕਿਹੜੀ ਸੀ? ਇਹ ਤਾਕਤ ਉਹਨਾਂ ਦੇ ਕੋਲੇ ਨਾਮ ਸਿਮਰਨ ਦੀ ਸੀ। ਸਾਡੇ ਪੱਲੇ ਮਹਿਤ ਗੱਲਾਂ ਨੇ, ਨਾਮ ਦੀ ਕਮਾਈ ਘੱਟ ਹੈ। ਆਪਾਂ ਤਾਂ ਸਤ ਬਾਣੀਆਂ ਦਾ ਨਿਤਨੇਮ ਵੀ ਨਹੀਂ ਕਰਦੇ, ਬਿਰਲੇ ਹੈ। ਜਿਹੜੇ ਪੰਜ ਬਾਣੀਆਂ ਅੰਮ੍ਰਿਤ ਵੇਲੇ ਰਹਿਰਾਸ ਤੇ ਕੀਰਤਨ ਸੋਹਿਲਾ ਸ਼ਾਮ ਨੂੰ ਵਿਸ਼ਰਾਮ ਕਰਨ ਵੇਲੇ ਪਾਠ ਕਰਦੇ ਆ, ਆਪਾਂ ਤਾਂ ਨਿਤਨੇਮ ਤੋਂ ਵੀ ਸਾਧ ਸੰਗਤ ਜੀ ਭਗੌੜੇ ਹੋਏ ਫਿਰਦੇ ਆ ਤੇ ਗੱਲਾਂ ਖਾਲਸਾ ਰਾਜ ਦੀਆਂ ਕਰਦੇ ਆ। ਜਿੰਨਾ ਸਮਾਂ ਆਪਾਂ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਬਾਣੀ ਨਹੀਂ ਪੜਾਂਗੇ ਖਾਲਸਾ ਰਾਜ ਕਿਵੇਂ ਆਊ? ਜਿੰਨਾ ਸਮਾਂ ਆਪ ਨਹੀਂ ਖਾਲਸੇ ਬਣਦੇ। ਖਾਲਸਾ ਕੌਣ ਹੈ? ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਾਂ ਜਾਨੀ। ਸ੍ਰੀ ਸਰਬਲੋਕ ਗ੍ਰੰਥ ਵਿੱਚ ਗੁਰੂ ਸਾਹਿਬ ਕਹਿੰਦੇ ਹੈ, ਆਤਮ ਰਾਜ ਹੈ ਜਾਨੀ ਸੋ ਹੈ ਖਾਲਸ ਦੇ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰਾਂਚਕ ਨਾਹਿਨ ਭੇਵ। ਜਿਹੜਾ ਆਤਮ ਰਸੀਆ ਹੈ, ਜਿਹੜਾ ਨਾਮ ਸਿਮਰਨ ਵਾਲਾ ਹੈ, ਉਹ ਹੈ ਭਾਈ ਖਾਲਸਾ। ਜਿਹਨੇ ਪ੍ਰੇਮ ਭਗਤੀ ਕੀਤੀ ਉਹ ਹੈ ਖਾਲਸਾ। ਜਿੱਥੇ ਖਾਲਸੇ ਨੂੰ ਵੀਰ ਰਸ ਬਖਸ਼ਿਆ, ਉੱਥੇ ਖਾਲਸੇ ਨੂੰ ਪ੍ਰੇਮ ਵੀ ਬਖਸ਼ਿਆ। ਇਹ ਨਹੀਂ ਵੀ ਅੰਮ੍ਰਿਤ ਛਕ ਲਿਆ, ਗੁਰੂ ਕਾ ਪਾਣਾ ਪਾ ਲਿਆ, ਇੱਥੇ ਗਰੀਬਾਂ ਤੇ ਬਦਮਾਸ਼ੀ ਕਰਦਾ ਤੁਰਿਆ ਫਿਰੇ। ਜਿੱਥੋਂ ਕੋਈ ਅੱਗਿਓਂ ਤਕੜਾ ਦਿਖਾਈ ਦਿੰਦਾ ਉੱਥੇ ਨਤਮਾ ਉੱਥੇ ਨੀਵਾਂ ਹੋ ਜਾਵੇ ਤੇ ਗਰੀਬਾਂ ਤੇ ਜ਼ੁਲਮ ਕਰੇ। ਨਹੀਂ, ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾਗਨ ਮੈਂ ਸਾੜੀ, ਉਸ ਮਨੁੱਖ ਨੂੰ ਅਕਾਲ ਪੁਰਖ ਵਾਹਿਗੁਰੂ ਨਰਕ ਦੀ ਅੱਗ ਚ ਸਾੜਦਾ ਹੈ ਜਿਹੜਾ ਆਪਣੇ ਤੋਂ ਕਮਜ਼ੋਰ ਤੇ ਜ਼ੁਲਮ ਕਰਦਾ। ਭਾਵੇਂ ਉਹ ਲੱਖ ਆਪਣੇ ਆਪ ਨੂੰ ਕਿੱਡੇ ਹੀ ਸਿੰਘ ਕਹਾਈ ਜਾਵੇ, ਸਿੱਖ ਕਹਾਈ ਜਾਵੇ, ਜਿਹਦੇ ਅੰਦਰ ਦਇਆ ਨਹੀਂ ਉਹ ਸਿੱਖ ਨਹੀਂ ਹੋ ਸਕਦਾ। ਧੌਲ ਧਰਮ ਦਇਆ ਕਾ ਪੂਤ। ਜਿੱਥੇ ਦਇਆ ਰੱਖਣੀ ਹੈ ਗਰੀਬ ਦੇ ਵਾਸਤੇ, ਉੱਥੇ ਸਾਧ ਸੰਗਤ ਜ਼ਾਲਮ ਨੂੰ ਸੋਧਣ ਵਾਸਤੇ ਵੀਰ ਰਸ ਵੀ ਖਾਲਸੇ ਨੇ ਰੱਖਣਾ ਹੈ। ਆਓ ਵਿਚਾਰ ਤੇ। ਤਾਂ ਭਾਈ ਲਹਿਣਾ ਜੀ ਕਹਿਣ ਲੱਗੇ, ਬਾਣੀ ਕਿਹਨਾਂ ਦੀ ਹੈ? ਕਹਿਣ ਲੱਗੇ, ਬਾਣੀ ਵੀ ਧੁਰੋਂ ਆਈ ਹੈ ਤੇ ਜਿਨ੍ਹਾਂ ਦੀ ਬਾਣੀ ਹੈ ਉਹ ਵੀ ਧੁਰੋਂ ਆਏ ਨੇ, ਉਹ ਵੀ ਆਮ ਨਹੀਂ ਕੋਈ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਕਹਿਣ ਲੱਗੇ, ਕਿੱਥੇ ਰਹਿੰਦੇ ਹੈ? ਕਹਿਣ ਲੱਗੇ, ਕਰਤਾਰਪੁਰ, ਜਿਹੜਾ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ, ਉੱਥੇ ਗੁਰੂ ਸਾਹਿਬ ਨੇ ਖੇਤੀ ਕੀਤੀ। ਕਹਿਣ ਲੱਗੇ, ਫਿਰ ਮੈਨੂੰ ਵੀ ਮਿਲ ਜਾਣਗੇ? ਕਹਿਣ ਲੱਗੇ, ਹਾਂ, ਜਦੋਂ ਤੁਸੀਂ ਸ਼ਰਧਾ ਭਾਵਨਾ ਨਾਲ ਜਾਓਗੇ ਤੁਹਾਨੂੰ ਵੀ ਮਿਲ ਜਾਣਗੇ। ਉਹਨਾਂ ਦੀ ਨਿਗਾਹ ਚ ਐਸੀ ਕਸ਼ਿਸ਼ ਹੈ, ਨਾਨਕ ਨਦਰੀ ਨਦਰ ਨਿਹਾਲ ਕਰ ਦਿੰਦੇ ਨੇ। ਫਿਰ ਜਦੋਂ ਆਪ ਜੀ ਯਾਤਰਾ ਤੇ ਗਏ, ਸੰਗ ਲੈ ਕੇ ਗਏ, ਆਪਣੇ ਨਾਲ ਦੇ ਸਾਥੀਆਂ ਨੂੰ ਕਰਤਾਰਪੁਰ ਕਹਿ ਦਿੱਤਾ, ਤੁਸੀਂ ਇੱਥੇ ਠਹਿਰੋ, ਮੈਂ ਆਉਂਦਾ ਹਾਂ। ਤੇ ਫਿਰ ਭਾਈ ਲਹਿਣਾ ਜੀ ਘੋੜੀ ਤੇ ਸਵਾਰ ਹੋ ਕੇ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਚੱਲ ਪਏ। ਅੱਗੇ ਗੁਰੂ ਨਾਨਕ ਸਾਹਿਬ ਆਪ ਲੈਣ ਵਾਸਤੇ ਆਏ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿਹੜਾ ਸ਼ਰਧਾ ਨਾਲ ਗੁਰੂ ਦੀ ਸ਼ਰਨ ਵੱਲ ਕਦਮ ਪੱਟਦਾ, ਗੁਰੂ ਸਾਹਿਬ ਆਪ ਅੱਗੇ ਲੈਣ ਵਾਸਤੇ ਆਉਂਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਗੁਰੂ ਨਾਨਕ ਸਾਹਿਬ ਨੇ ਸੋਚਿਆ, ਗੁਰੂ ਸਾਹਿਬ ਅੰਤਰਜਾਮੀ ਸੀ, ਕਿ ਦੂਸਰੇ ਜਾਮੇ ਦੇ ਵਿੱਚ ਇਹਨਾਂ ਨੂੰ ਗੁਰੂ ਤਾਂ ਗੱਦੀ ਤੇ ਸੁਸ਼ੋਭਿਤ ਕਰਨਾ, ਇਹ ਮੇਰਾ ਪਿਆਰਾ ਹੈ, ਇਹ ਕਿਸੇ ਤੋਂ ਕਿਉਂ ਰਾਹ ਪੁੱਛੇ, ਮੈਂ ਆਪ ਇਹਨਾਂ ਨੂੰ ਰਾਹ ਦੱਸਾਂ। ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਰਸਤਾ ਪੁੱਛਿਆ ਤਾਂ ਆਪ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਅਸੀਂ ਅੱਗੇ ਚੱਲਦੇ ਹਾਂ, ਤੁਸੀਂ ਪਿੱਛੇ ਆ ਜਾਓ। ਤੇ ਅੱਗੇ ਫਿਰ ਕਹਿਣ ਲੱਗੇ, ਆਹ ਨਾਨਕ ਜੀ ਦੀ ਧਰਮਸ਼ਾਲਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਦੂਸਰੇ ਦਰਵਾਜ਼ੇ ਰਾਹੀਂ ਪੰਜ ਇਸ਼ਨਾਨਾਂ ਸੋਧ ਕਰਕੇ ਆਸਣ ਤੇ ਆਪ ਰਾਜਦੇ ਹਨ। ਇੱਧਰੋਂ ਭਾਈ ਲਹਿਣਾ ਜੀ ਘੋੜੀ ਨੂੰ ਬੰਨ ਕੇ ਜਦੋਂ ਬੈਠੇ ਹੈ, ਨੇਤਰ ਬੰਦ ਕਰਕੇ ਜਦੋਂ ਨੇਤਰ ਖੋਲ੍ਹੇ, ਹੈਰਾਨ ਹੋ ਗਏ, ਇਹ ਤਾਂ ਉਹੀ ਹਨ ਜਿਹੜੇ ਮੈਨੂੰ ਆਪ ਲੈ ਕੇ ਆਏ ਹੈ, ਕਿਉਂਕਿ ਪਹਿਲਾਂ ਦਰਸ਼ਨ ਨਹੀਂ ਸੀ। ਇਹ ਕੌਤਕ ਹੈ, ਇਹ ਨਹੀਂ ਵੀ ਭਾਈ ਲਹਿਣਾ ਜੀ ਕੋਈ ਅਣਜਾਣ ਸੀ। ਆਪਾਂ ਵਿਚਾਰ ਕੀਤੀ ਹੈ ਕਿ ਇਹ ਅਕਾਲ ਪੁਰਖ ਨੇ ਕੌਤਕ ਰਚਿਆ, ਦੂਸਰਾ ਜਾਮਾ ਉਹਨਾਂ ਦੇ ਘਰੇ ਧਾਰਨ ਕੀਤਾ ਜਿਹੜੇ ਦੇਵੀ ਦੀ ਯਾਤਰਾ ਤੇ ਜਾਂਦੇ ਸੀ, ਤੀਸਰਾ ਜਾਮਾ ਬਾਸਰ ਕੇ ਗਿੱਲਾਂ ਜਿਹੜੇ ਤੀਰਥ ਯਾਤਰਾ ਤੇ ਇਸ਼ਨਾਨ ਕਰਨ ਜਾਂਦੇ ਸੀ ਉਹਨਾਂ ਦੇ ਘਰ, ਦੱਸਣ ਵਾਸਤੇ ਕਿ ਭਾਈ ਕੋਈ ਤੀਰਥ ਯਾਤਰਾ ਕਰੇ, ਕੋਈ ਦੇਵੀ ਦੇਵਤਿਆਂ ਨੂੰ ਮੰਨੇ, ਜਿੰਨਾ ਸਮਾਂ ਪੂਰੇ ਗੁਰੂ ਦੀ ਸ਼ਰਨ ਚ ਨਹੀਂ ਆਉਂਦਾ ਉਹਦੀ ਕਲਿਆਣ ਨਹੀਂ ਹੋ ਸਕਦੀ। ਇਹ ਸਾਡੇ ਸੰਸਾਰ ਦੇ ਲੋਕਾਂ ਨੂੰ ਸੱਚੇ ਪਾਤਸ਼ਾਹ ਨੇ ਇਹ ਸਾਧ ਸੰਗਤ ਦੱਸਣ ਵਾਸਤੇ ਕੌਤਕ ਰਚਿਆ। ਸੋ ਫਿਰ ਨੇਤਰਾਂ ਚੋਂ ਵੈਰਾਗ ਦਾ ਜਾਲ ਆ ਗਿਆ, ਮਹਾਰਾਜ ਜੀ ਮੇਰੇ ਕੋਲੋਂ ਬੜੀ ਭਾਰੀ ਅਵੱਗਿਆ ਹੋ ਗਈ, ਮੈਂ ਘੋੜੀ ਤੇ ਤੁਸੀਂ ਪੈਦਲ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੁਰਖਾ ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀ ਤੇ ਹੀ ਚੜ੍ਹ ਕੇ ਆਉਂਦੇ ਨੇ, ਜਿਨ੍ਹਾਂ ਜਿਨ੍ਹਾਂ ਦੇਣਾ ਹੁੰਦਾ ਉਹ ਪੈਦਲ ਹੀ ਚੱਲਿਆ ਕਰਦੇ ਆ, ਅਸੀਂ ਤੇਰਾ ਦੇਣਾ। ਸੋ ਫਿਰ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਨਦਰੀ ਨਦਰ ਨਿਹਾਲ ਹੋ ਗਏ, ਕਹਿਣ ਲੱਗੇ ਹੁਣ ਮੈਂ ਸਭ ਕੁਝ ਛੱਡ ਦਿੱਤਾ। ਆਪਣੇ ਸੰਗੀਆਂ ਨੂੰ ਕਹਿਤਾ ਭਾਈ ਮੈਨੂੰ ਪੂਰਾ ਗੁਰੂ ਮਿਲ ਗਿਆ, ਤੁਸੀਂ ਦੇਵੀ ਦੀ ਯਾਤਰਾ ਤੇ ਜਾਣਾ ਚਲੇ ਜਾਓ, ਤੁਹਾਡੀ ਇੱਛਾ ਹੈ, ਪਰ ਮੈਂ ਤਾਂ ਨਹੀਂ ਕਿਤੇ ਹੁਣ ਜਾਣਾ। ਫਿਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੁਰਖਾ ਇੱਕ ਵਾਰ ਤਾਂ ਘਰ ਤੁਹਾਨੂੰ ਜਾਣਾ ਚਾਹੀਦਾ ਹੈ, ਘਰ ਦੱਸ ਕੇ ਆਓ। ਫਿਰ ਘਰ ਆਏ ਖੰਡੂਰ ਸਾਹਿਬ ਦੱਸ ਕੇ, ਇੱਥੋਂ ਫਿਰ ਸੱਚੇ ਪਾਤਸ਼ਾਹ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਦੁਬਾਰਾ ਕਰਤਾਰਪੁਰ ਚਲੇ ਗਏ। ਬੜੀਆਂ ਕਸਵੱਟੀਆਂ ਸਾਧ ਸੰਗਤ ਜੀ ਲੱਗੀਆਂ, ਹਰ ਕਸਵੱਟੀ ਦੇ ਵਿੱਚੋਂ ਪੂਰੇ ਨੰਬਰ ਲੈ ਕੇ ਪਾਸ ਹੋਏ। ਪਹਿਲੀ ਕਸਵੱਟੀ ਤਾਂ ਇਹ ਲੱਗੀ, ਗੁਰੂ ਨਾਨਕ ਸਾਹਿਬ ਖੇਤਾਂ ਦੇ ਵਿੱਚ ਗਏ ਹੋਏ ਸੀ, ਭਾਈ ਲਹਿਣਾ ਜੀ ਘਰ ਜਾਂਦੇ ਹਨ, ਮਾਤਾ ਸੁਲੱਖਣੀ ਜੀ ਨੂੰ ਪੁੱਛਦੇ ਹੈ ਗੁਰੂ ਸਾਹਿਬ ਕਿੱਥੇ ਹੈ, ਕਹਿੰਦੇ ਖੇਤ ਗਏ ਹੈ, ਨਦੀਨ ਕਢਾ ਰਹੇ ਹੈ ਕਾਮਿਆਂ ਤੋਂ ਝੋਨੇ ਚੋਂ। ਤੇ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਜੀ ਵੀ ਨਾਲ ਸਨ ਗੁਰੂ ਸਾਹਿਬ ਦੇ, ਇੰਤਜ਼ਾਰ ਨਹੀਂ ਕਰਿਆ, ਇੰਨੀ ਦਰਸ਼ਨਾਂ ਦੀ ਖਿੱਚ, ਖੇਤ ਵੱਲ ਨੂੰ ਐ ਭੱਜ ਤੁਰੇ। ਖੇਤ ਜਾ ਕੇ ਮਹਾਰਾਜ ਨਦੀਨ ਕਢਾ ਰਹੇ ਸੀ, ਨਦੀਨਾਂ ਦੀ ਐ ਪੰਡਵੰਨੀ ਪਈ ਸੀ, ਵਿੱਚੋਂ ਚਿੱਕੜ ਚੋਂਦਾ ਸੀ। ਮਹਾਰਾਜ ਨੇ ਪਹਿਲਾਂ ਸ਼੍ਰੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਚੁੱਕੋ, ਉਹ ਕਹਿੰਦੇ ਕਿਸੇ ਕਾਮੇ ਤੋਂ ਕੰਮ ਕਰਾਓ, ਅਸੀਂ ਗੁਰੂ ਪੁੱਤਰ ਹਾਂ, ਚਿੱਕੜ ਸਾਡੇ ਤੇ ਪੈ ਜਾਏਗਾ, ਕੱਪੜੇ ਖਰਾਬ ਹੋ ਜਾਣਗੇ। ਲਖਮੀ ਦਾਸ ਜੀ ਨੇ ਵੀ ਇਹੀ ਜਵਾਬ ਦਿੱਤਾ। ਗੁਰੂ ਸਾਹਿਬ ਹਮੇਸ਼ਾ ਆਪਣੇ ਸਪੁੱਤਰਾਂ ਨੂੰ ਪਹਿਲਾਂ ਕਹਿੰਦੇ ਸੀ ਕਿ ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਨਾ ਰਹਿ ਜਾਵੇ ਕਿ ਭਾਈ ਲਹਿਣਾ ਜੀ ਨੂੰ ਕਿਉਂ ਗੁਰੂ ਤਾਂ ਗੱਦੀ ਤੇ ਸੁਭਾਏ ਮਾਣ ਕੀਤਾ। ਹੁਣ ਕਈ ਨਿੰਦਕ ਲੋਕ ਬਾਬਾ ਸ਼੍ਰੀ ਚੰਦ ਜੀ ਦੀ ਉਹ ਨਿੰਦਿਆ ਕਰੀ ਜਾਂਦੇ ਹੈ। ਇਹ ਗੁਰੂ ਨਾਨਕ ਸਾਹਿਬ ਦਾ ਕੌਤਕ ਸੀਗਾ। ਗੁਰੂ ਨਾਨਕ ਸਾਹਿਬ ਕੀ ਨਹੀਂ ਕਰ ਸਕਦੇ? ਗੁਰੂ ਨਾਨਕ ਸਾਹਿਬ ਫੁਰਨਾ ਹੀ ਐਸਾ ਪੈਦਾ ਕਰ ਦਿੰਦੇ ਸੀ ਆਪਣੇ ਸਾਹਿਬਜ਼ਾਦਿਆਂ ਦੇ ਅੰਦਰ, ਉਹਨਾਂ ਦੇ ਅੰਦਰੋਂ ਨਾ ਨਿਕਲ ਜਾਂਦੀ ਸੀ। ਕਈ ਕਹਿੰਦੇ ਆ ਵੀ ਬਚਨ ਆਉਂਦੇ ਨੇ ਪੁੱਤਰੀ ਕੌਲ ਨਾ ਪਾਲਿਓ, ਇਹਦੇ ਵਿੱਚ ਕਿਤੇ ਲਿਖਿਆ ਹੋਇਆ ਬਾਬਾ ਸ਼੍ਰੀ ਚੰਦ ਦਾ ਨਾਂ? ਆਪਾਂ ਇਹ ਆਪਣੇ ਸਾਰਿਆਂ ਲਈ ਹੋ, ਆਪਾਂ ਕਿੰਨੇ ਕੁ ਬਚਨ ਪਾਲਦੇ ਹਾਂ ਗੁਰੂ ਦੇ, ਕੀ ਆਪਾਂ ਗੁਰੂ ਦੇ ਪੁੱਤਰ ਨਹੀਂ? ਕਹਾਉਂਦੇ ਤਾਂ ਆਪਾਂ ਵੀ ਗੁਰੂ ਦੇ ਪੁੱਤਰ ਹਾਂ, ਆਪਾਂ ਬਾਬਾ ਸ਼੍ਰੀ ਚੰਦ ਜੀ ਨੂੰ ਕਹੀ ਜਾਂਦੇ ਹਾਂ, ਉਹਨਾਂ ਨੇ ਬਚਨ ਨਹੀਂ ਮੰਨਿਆ, ਆਪਾਂ ਕਿੰਨਾ ਕੁ ਮੰਨਦੇ ਹਾਂ? ਜੇ ਬਾਬਾ ਸ਼੍ਰੀ ਚੰਦ ਜੀ ਇੰਨੇ ਮਾੜੇ ਹੁੰਦੇ ਤਾਂ ਛੇਵੇਂ ਪਾਤਸ਼ਾਹ ਆਪਣੇ ਸਪੁੱਤਰ ਬਾਬਾ ਗੁਰਦੱਤਾ ਜੀ ਨੂੰ ਉਹਨਾਂ ਨੂੰ ਭੇਟ ਕਿਉਂ ਕਰਦੇ? ਇਸ ਕਰਕੇ ਠੀਕ ਹੈ ਧੀਰ ਮੱਲੀਏ ਰਾਮ ਰਾਈਏ, ਇਹਨਾਂ ਦੇ ਬਾਰੇ ਹੁਕਮਨਾਮਾ ਜਾਰੀ ਹੋਇਆ, ਇਹਨਾਂ ਨਾਲ ਵਰਤਣਾ ਨਹੀਂ। ਪਰ ਇਹ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਨੇ ਜਵਾਬ ਦਿੱਤਾ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲਹਿਣਾ ਜੀ ਤੁਸੀਂ ਚੁੱਕੋ, ਕਿਉਂਕਿ ਇਹ ਪੰਡ ਤੁਸੀਂ ਹੀ ਚੁੱਕ ਸਕਦੇ ਹੋ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਇਹ ਨਦੀਨਾਂ ਦੀ ਪੰਡ ਨਹੀਂ, ਇਹ ਸੰਸਾਰ ਦਾ ਭਾਰ ਹੈ ਜਿਹੜਾ ਤੁਸੀਂ ਹੀ ਚੁੱਕ ਸਕਦੇ ਹੋ, ਹੋਰ ਨਹੀਂ ਕੋਈ ਚੁੱਕ ਸਕਦਾ। ਉਹ ਪੰਡ ਚੁੱਕ ਕੇ ਘਰ ਆਏ, ਸਾਰੇ ਕੱਪੜੇ ਗਾਰੇ ਨਾਲ ਲਿਬੜ ਗਏ। ਮਾਤਾ ਸੁਲੱਖਣੀ ਜੀ ਨੇ ਕਿਹਾ ਕਿ ਤੁਸੀਂ ਚੰਗਾ ਨਹੀਂ ਕੀਤਾ, ਤੁਹਾਡਾ ਨਵਾਂ ਸੇਵਾਦਾਰ ਆਇਆ, ਸਾਰੇ ਕੱਪੜੇ ਵਸਤਰ ਖਰਾਬ ਹੋ ਗਏ। ਤਾਂ ਫਿਰ ਮਹਾਰਾਜ ਕਹਿਣ ਲੱਗੇ ਸੁਲੱਖਣੀ ਜੀ ਇਹ ਗਾਰਾ ਨਹੀਂ, ਤੁਸੀਂ ਨਿਗਾਹ ਮਾਰ ਕੇ ਦੇਖੋ, ਇਹ ਗਾਰਾ ਨਹੀਂ ਹੈ, ਇਹ ਤਾਂ ਕੇਸਰ ਹੈ, ਕੇਸਰ ਛਿੜਕਿਆ ਹੋਇਆ ਮੇਰੇ ਸੇਵਕ ਦੇ ਕੱਪੜਿਆਂ ਤੇ, ਮੇਰਾ ਸੇਵਕ ਹੀ ਇਹ ਭਾਰ ਜਿਹੜਾ ਇਹ ਚੁੱਕ ਸਕਦਾ, ਹੋਰ ਨਹੀਂ ਕੋਈ ਚੁੱਕ ਸਕਦਾ, ਹੋਰ ਯੋਗ ਨਹੀਂ ਕੋਈ, ਇਹ ਗੁਰਿਆਈ ਦਾ ਛਤਰ ਹੈ, ਇਹ ਪੰਡ ਨਾ ਕਹੋ, ਚਿੱਕੜ ਦੀ ਪੰਡ ਨਹੀਂ, ਨਦੀਨਾਂ ਦੀ ਪੰਡ ਨਹੀਂ। ਤਾਂ ਸੱਚਮੁੱਚ ਹੀ ਮਾਤਾ ਸੁਲੱਖਣੀ ਜੀ ਨੂੰ ਜਿੱਦਾਂ ਕੇਸਰ ਛਿੜਕਿਆ ਹੁੰਦਾ ਵਸਤਰਾਂ ਤੇ, ਇਉਂ ਪ੍ਰਤੀਤ ਹੋਇਆ ਤੇ ਖੁਸ਼ਬੂ ਆਉਣ ਲੱਗੀ। ਸਾਧ ਸੰਗਤ ਜੀ ਗੁਰੂ ਸਾਹਿਬ ਕੀ ਨਹੀਂ ਕਰ ਸਕਦੇ? ਹਰਨ ਭਰਨ ਜਾਕਾ ਨੇਤਰ ਫੋਰ, ਇੱਕ ਛਿਣ ਦੇ ਵਿੱਚ ਜੇ ਫੁਰਨਾ ਕਰ ਦੇਣ ਸ੍ਰਿਸ਼ਟੀ ਨੂੰ ਨਾਸ਼ ਕਰ ਸਕਦੇ ਹੈ, ਇੱਕ ਫੁਰਨੇ ਨਾਲ ਸ੍ਰਿਸ਼ਟੀ ਦੀ ਰਚਨਾ ਕਰ ਸਕਦੇ ਹੈ। ਅੱਜ ਦੇ ਸਮੇਂ ਚ ਕੁਝ ਐਸੇ ਵਸਤਰ ਵੀ ਸਿੱਖਾਂ ਵਾਲੇ ਪਾਏ ਨੇ, ਕਿਰਪਾਨਾਂ ਵੀ ਪਾਈਆਂ ਨੇ, ਪਰ ਐਸੇ ਨਾਸਤਕ ਬੰਦੇ ਪੈਦਾ ਹੋ ਗਏ ਜਿਹੜੇ ਹਰ ਗੱਲ ਨੂੰ ਇਹ ਕਹਿ ਦਿੰਦੇ ਨੇ ਇਹ ਵੀ ਝੂਠੀ ਕਹਾਣੀ ਹੈ, ਆਹ ਵੀ ਝੂਠ ਹੈ, ਆਹ ਵੀ ਝੂਠ ਹੈ। ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਤੁਸੀਂ ਉਹ ਸੱਚੇ ਹੋ, ਬਾਕੀ ਸਾਰਾ ਕੁਝ ਸਾਰੀਆਂ ਸਾਖੀਆਂ ਝੂਠੀਆਂ ਹੋ ਗਈਆਂ। ਗੁਰੂ ਸਾਹਿਬ ਨੂੰ ਆਮ ਇਨਸਾਨ ਇਹ ਮੰਨੀ ਜਾਂਦੇ ਨੇ, ਨਹੀਂ ਗੁਰੂ ਸਾਹਿਬ ਸਾਡੇ ਵਰਗੇ ਨਹੀਂ ਸੀ, ਆਪਾਂ ਤੱਤੀ ਤਵੀ ਤੇ ਬੈਠ ਜਾਂਗੇ, ਨਹੀਂ ਬਹਿ ਸਕਦੇ। ਇਹ ਗੁਰੂ ਸਾਹਿਬ ਇਹ ਬੈਠ ਸਕਦੇ ਸੀ, ਉਹਨਾਂ 'ਚ ਤਾਕਤ ਸੀ। ਹਾਂ, ਜੇ ਗੁਰੂ ਸਾਹਿਬ ਕਿਰਪਾ ਕਰ ਦੇਣ, ਜਿਵੇਂ ਭਾਈ ਮਨੀ ਸਿੰਘ 'ਤੇ ਕਿਰਪਾ ਕੀਤੀ, ਬੰਦ-ਬੰਦ ਕਟਵਾ ਦਿੱਤਾ, ਮੁੱਖੋਂ ਸੀ ਤੱਕ ਨਹੀਂ ਉਚਾਰੀ। ਭਾਈ ਬਚਿੱਤਰ ਸਿੰਘ ਸਾਹਿਬ 'ਤੇ ਕਿਰਪਾ ਕੀਤੀ, ਮਸਤ ਹਾਥੀ ਨੂੰ ਨਾਗਣੀ ਮਾਰ ਕੇ ਪਿੱਛੇ ਮੋੜ ਦਿੱਤਾ। ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਤਾਂ ਉਹ ਕੁਝ ਵੀ ਕਰਾ ਸਕਦੇ ਹੈ। ਸਾਧ ਸੰਗਤ ਜੀ, ਇਸ ਕਸਵੱਟੀ ਤੋਂ ਪਾਸ ਹੋਏ ਹੋਰ ਵੀ ਕਈ ਕਸਵੱਟੀਆਂ, 10 ਕਸਵੱਟੀਆਂ ਦੱਸਿਆ ਇਤਿਹਾਸ ਵਿੱਚ ਲੱਗੀਆਂ। ਜਿਵੇਂ ਇੱਕ ਵਾਰੀ ਧਰਮਸ਼ਾਲਾ ਦੀ ਕੰਧ ਡਿੱਗ ਪਈ, ਇੱਕ ਵਾਰੀ ਛੱਤ ਡਿੱਗਣ ਵਾਲੀ ਸੀ ਧਰਮਸ਼ਾਲਾ ਦੀ, ਤਾਂ ਆਪਣਾ ਸਤੀਰ ਦੇ ਥੱਲੇ ਸਿਰ ਦੇ ਦਿੱਤਾ ਭਾਈ ਲਹਿਣਾ ਜੀ ਨੇ, ਸਾਰੀ ਰਾਤ ਖੜੇ ਰਹੇ, ਕਿਉਂਕਿ ਸਰੀਰ ਦੀ ਹੰਗ ਤਾਂ ਮਮਤਾ ਤੋਂ ਉੱਪਰ ਉੱਠ ਗਈ ਸੀ। ਸਵੇਰੇ ਸੇਵਾਦਾਰਾਂ ਨੇ ਦੇਖਿਆ, ਹੈਰਾਨ ਹੋ ਗਏ ਕਿ ਭਾਈ ਲਹਿਣਾ ਜੀ ਕਿਸ ਮਿੱਟੀ ਦੇ ਬਣੇ ਨੇ। ਤਾਂ ਫਿਰ ਥੱਲੇ ਹੋਰ ਥੰਮੀ ਲਾ ਕਰਕੇ ਥੱਲੋਂ ਕੱਢਿਆ। ਗੁਰੂ ਸਾਹਿਬ ਨੇ ਇੱਕ ਵਾਰੀ ਕਹਿ ਦਿੱਤਾ, ਬਾਬਾ ਬੁੱਢਾ ਜੀ ਨੂੰ ਰਾਤ ਦੇਖੋ ਕਿੰਨੀ ਕੁ ਚਲੀ ਗਈ, ਕਿੰਨੀ ਕੁ ਰਹਿੰਦੀ ਹੈ। ਜਦੋਂ ਬਾਬਾ ਬੁੱਢਾ ਜੀ ਦੇਖ ਕੇ ਆਏ, ਕਹਿੰਦੇ ਮਹਾਰਾਜ ਅੱਧੀ ਰਾਤ ਬਤੀਤ ਹੋ ਗਈ, ਅੱਧੀ ਰਹਿੰਦੀ ਹੈ। ਮਹਾਰਾਜ ਕਹਿੰਦੇ ਧਿਆਨ ਨਾਲ ਦੇਖ ਲਓ। ਕਹਿੰਦੇ ਮਹਾਰਾਜ ਮੈਨੂੰ ਤਾਰਿਆਂ ਦਾ ਪੂਰਾ ਗਿਆਨ ਹੈ, ਕਿੱਡੀ ਵੱਡੀ ਸ਼ਖਸੀਅਤ ਸੀ ਬਾਬਾ ਬੁੱਢਾ ਜੀ। ਤਾਂ ਫਿਰ ਕਹਿਣ ਲੱਗੇ, ਭਾਈ ਲਹਿਣਾ ਜੀ ਤੁਸੀਂ ਜਾ ਕੇ ਦੇਖੋ। ਤਾਂ ਆ ਕਰਕੇ ਆਪ ਜੀ ਨੇ ਕਿਹਾ ਕਿ ਮਹਾਰਾਜ ਜੀ, ਜਿੰਨੀ ਕੁ ਰਾਤ ਆਪ ਜੀ ਦੇ ਹੁਕਮ 'ਚ ਬਤੀਤ ਹੋ ਗਈ, ਉਹ ਵੀ ਆਪ ਦੇ ਹੁਕਮ 'ਚ ਬਤੀਤ ਹੋਈ ਹੈ। ਜਿੰਨੀ ਕੁ ਆਪ ਜੀ ਨੇ ਰੱਖੀ ਆ, ਓਨੀ ਕੁ ਆਪ ਦੇ ਹੁਕਮ 'ਚ ਰਹਿੰਦੀ ਹੈ। ਐਸਾ ਵਚਨ ਕੀਤਾ। ਕਹਿਣ ਲੱਗੇ, ਨਹੀਂ ਦੇਖ ਕੇ ਆਓ ਦੁਬਾਰੇ। ਕਹਿੰਦੇ ਮਹਾਰਾਜ, ਇਉਂ ਪ੍ਰਤੀਤ ਹੁੰਦਾ ਜਿਵੇਂ ਅੱਧੀ ਰਾਤ ਬਤੀਤ ਹੋ ਗਈ ਹੋਵੇ, ਅੱਧੀ ਰਾਤ ਰਹਿੰਦੀ ਹੋਵੇ। ਕਹਿੰਦੇ ਨਹੀਂ, ਤੁਸੀਂ ਧਿਆਨ ਨਾਲ ਨਹੀਂ ਦੇਖਿਆ, ਦਿਨ ਚੜਿਆ ਹੋਇਆ। ਤਾਂ ਬਾਬਾ ਸ਼੍ਰੀ ਚੰਦ ਲਖਮੀ ਦਾਸ ਸਾਰੇ ਹੱਸਣ ਲੱਗੇ ਵੀ ਪਿਤਾ ਜੀ ਕੀ ਕਹਿ ਰਹੇ, ਅੱਧੀ ਰਾਤ ਦਾ ਵਕਤ ਹੈ, ਜਾਓ ਆ ਸਾਡੇ ਵਸਤਰ ਧੋ ਕੇ ਸੁਕਾ ਕੇ ਲੈ ਕੇ ਆਓ। ਕਹਿੰਦੇ ਸਤਿਵਚਨ ਪਾਤਸ਼ਾਹ ਭਾਈ ਲਹਿਣਾ ਜੀ ਫਿਰ ਗਏ। ਜਦੋਂ ਦਰਿਆ ਦੇ ਕਿਨਾਰੇ ਜਾਂਦੇ ਨੇ, ਸੱਚਮੁੱਚ ਹੀ ਦਿਨ ਚੜਿਆ ਹੋਇਆ ਸੀ। ਹੁਣ ਕਈ ਸ਼ੰਕਾ ਕਰਨਗੇ ਵੀ ਦਿਨ ਕਿਵੇਂ ਚੜ ਗਿਆ ਰਾਤ ਨੂੰ, ਉਹ ਗੁਰੂ ਸਾਹਿਬ ਗੁਰੂ ਨਾਨਕ ਕੁਝ ਵੀ ਕਰ ਸਕਦੇ ਨੇ, ਆਹ ਹੁਣ ਦਿਨ ਚੜਿਆ ਇੱਥੇ ਰਾਤ ਵੀ ਪਾ ਸਕਦੇ ਆ। ਮਹਾਰਾਜ ਦੇ ਰੰਗ ਹੈ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਸੋ ਫਿਰ ਕੱਪੜੇ ਧੋ ਕੇ ਸੁਕਾ ਕੇ ਲੈ ਕੇ ਆਏ। ਸਮਾਂ ਨਹੀਂ ਵਿਸਤਾਰ ਵਿੱਚ ਜਾਣ ਦਾ, ਅਖੀਰਲੀ ਜੋ ਕਸਵੱਟੀ ਸੀ ਮੁਰਦਾ ਖਾਣ ਦੀ ਸੀ, ਜਾਓ ਭਾਈ ਮੁਰਦਾ ਖਾਓ। ਤੇ ਫਿਰ ਉਹ ਸਮੇਂ ਤੇ ਆਪ ਜੀ ਨੇ ਦੇਖਿਆ ਜਾ ਕੇ ਕੱਪੜਾ ਚਿੱਟਾ ਪਾਇਆ ਹੋਇਆ ਮੁਰਦੇ ਦੇ ਉੱਪਰ, ਤਾਂ ਆਲੇ ਦੁਆਲੇ ਘੁੰਮਣ ਲੱਗੇ। ਗੁਰੂ ਨਾਨਕ ਸਾਹਿਬ ਕਹਿੰਦੇ, ਭਾਈ ਲਹਿਣਾ ਜੀ, ਅਸੀਂ ਤੁਹਾਨੂੰ ਦੁਆਲੇ ਗੇੜੇ ਕੱਢਣ ਵਾਸਤੇ ਨਹੀਂ ਕਿਹਾ, ਮੁਰਦਾ ਛਕਣ ਵਾਸਤੇ ਕਿਹਾ। ਕਹਿੰਦੇ ਮਹਾਰਾਜ ਜੀ, ਮੈਂ ਆਪ ਜੀ ਦੇ ਹੁਕਮ ਦੀ ਉਡੀਕ ਕਰ ਰਿਹਾ ਕਿ ਆਪ ਜੀ ਦਾ ਹੁਕਮ ਕੀ ਹੈ ਮੇਰੇ ਲਈ, ਮੁਰਦਾ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ ਜਾਂ ਸਿਰ ਵੱਲੋਂ। ਤਾਂ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਹੁਕਮ ਕੀਤਾ, ਜਦੋਂ ਕੱਪੜਾ ਉਤਾਰ ਕੇ ਦੇਖਿਆ ਤਾਂ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਸੀ, ਜਿਹੜੀ ਇੱਕ ਬੰਦੇ ਦੀ ਸ਼ਕਲ ਦੇ ਰੂਪ ਦੇ ਵਿੱਚ ਰੱਖੀ ਹੋਈ ਸੀ ਪਹਿਲਾਂ ਹੀ। ਇਸ ਕਸਵੱਟੀ ਤੋਂ ਪਾਸ ਹੋਏ ਜਦੋਂ ਧਾਨਕਾਂ ਵਾਲਾ ਰੂਪ ਸਤਿਗੁਰਾਂ ਨੇ ਧਾਰਨ ਕੀਤਾ, ਹਰ ਇੱਕ ਦੇ ਸੋਟਾ ਮਾਰਿਆ ਕਰਨ, ਸਾਰੇ ਸਿੱਖ ਭੱਜ ਗਏ ਡਰਦੇ, ਮਹਾਰਾਜ ਕੁੱਟਣ ਲੱਗ ਗਏ ਹੈ। ਉਸ ਕਸਵੱਟੀ ਦੇ ਵਿੱਚੋਂ ਵੀ ਪਾਸ ਹੋਏ। ਫਿਰ ਮਹਾਰਾਜ ਨੇ ਕਿਹਾ, ਹੁਣ ਤੁਹਾਡੇ ਤੇ ਸਾਡੇ 'ਚ ਕੋਈ ਫਰਕ ਨਹੀਂ, ਅੰਗ ਪਰਸ ਕੇ ਅੰਗਦ ਬਣਿਆ, ਜਿਉਂ ਦੀਵੇ ਤੋਂ ਦੀਵਾ। ਫਿਰ ਗੁਰੂ ਤਾਂ ਗੱਦੀ ਅੱਜ ਵਾਲੇ ਦਿਨ ਬਖਸ਼ਿਸ਼ ਕੀਤੀ, ਕਹਿ ਦਿੱਤਾ ਹੁਣ ਤੁਸੀਂ ਕਰਤਾਰਪੁਰ ਛੱਡ ਕੇ ਖੰਡੂਰ ਸਾਹਿਬ ਜਾ ਕੇ ਜੋਤ ਜਗਾਉਣਾ ਕਰੋ। ਸੋ ਇਹ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਇਹ ਵਡਿਆਈ ਹੈ ਦੂਸਰੇ ਸਤਿਗੁਰੂ ਮਹਾਰਾਜ ਦੀ। ਸਤਿਗੁਰੂ ਮਹਾਰਾਜ ਜੀ ਫਿਰ ਖੰਡੂਰ ਸਾਹਿਬ ਆਏ, ਦਸੇ ਜਾਮਿਆਂ 'ਚ ਇੱਕ ਕੋਈ ਜੋਤ ਵਰਤੀ ਹੈ ਸਾਧ ਸੰਗਤ ਜੀ, ਜੋਤ ਇੱਕੋ ਹੀ ਹੈ ਦਸੇ ਜਾਮਿਆਂ ਚ, ਦੇਹਾਂ ਵੱਖਰੇ ਵੱਖਰੇ, ਸਰੀਰ ਵੱਖਰੇ ਵੱਖਰੇ ਘਰਾਂ ਚ ਮਹਾਰਾਜ ਨੇ ਧਾਰਨ ਕੀਤੇ ਸੰਸਾਰ ਦੀ ਕਲਿਆਣ ਵਾਸਤੇ, ਪਰ ਜੋ ਤੂਹਾਂ ਜੁਗਤ ਸਾਏ ਸਹਿਤ ਆਇਆ ਫਿਰ ਪਲਟੀ ਹੈ। ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਪੰਜ ਪਿਆਲੇ ਦਇਆ ਸਤ ਸੰਤੋਖ ਧਰਮ ਤੇ ਵਿਚਾਰ ਰੂਪੀ, ਪੰਜ ਪੀਰ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ, ਛੱਠਮ ਪੀਰ ਛੇਵਾਂ ਗੁਰੂ, ਅਰਜਨ ਕਾਇਆ ਪਲਟ ਕੇ। ਕਹਿੰਦੇ ਗੁਰੂ ਅਰਜਨ ਸਾਹਿਬ ਨੇ ਕਾਇਆ ਹੀ ਬਦਲੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੂਪ ਧਾਰਨ ਕਰ ਲਿਆ, ਪਰ ਜੋਤ ਇੱਕੋ ਹੀ ਹੈ। ਸੋ ਅੱਜ ਗੁਰਿਆਈ ਦਿਵਸ ਹੈ ਸਤਿਗੁਰੂ ਜੀ ਦਾ, ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਜੋ ਹੁਕਮਨਾਮਾ ਸਾਹਿਬ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਹੈ, ਬਲਾਵਲ ਰਾਗ ਦੇ ਵਿੱਚ ਪੰਚਮ ਪਿਤਾ ਜੀ ਸਾਨੂੰ ਕਲਯੁਗ ਦੇ ਜੀਵਾਂ ਨੂੰ ਕੀ ਉਪਦੇਸ਼ ਦਿੰਦੇ ਹੈ। ਆਓ, ਸਮਾਂ ਥੋੜਾ ਰਹਿੰਦਾ, ਉਸ ਸੰਬੰਧ ਵਿੱਚ ਵੀ ਆਪਾਂ ਪ੍ਰੇਮ ਸਹਿਤ ਵਿਚਾਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ, ਸਹਿਜ ਸਮਾਧ ਆਨੰਦ ਸੁਖ, ਪੂਰੇ ਗੁਰ ਦੀਨਾ।
ਸਤਿਗੁਰੂ ਮਹਾਰਾਜ, ਬਲਾਵਲ ਰਾਗ ਹੈ, ਪੰਚਮ ਪਿਤਾ ਦਾ ਬਚਨ ਹੈ। ਸਤਿਗੁਰੂ ਕਹਿੰਦੇ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰ ਦੀਨ। ਸਹਿਜ ਸਮਾਧੀ ਦਾ ਜਿਹੜਾ ਆਨੰਦ ਹੈ, ਪੂਰੇ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਸਹਿਜ ਸਮਾਧ ਨੂੰ ਨਿਰਵਿਕਲਪ ਸਮਾਧੀ ਵੀ ਕਿਹਾ ਜਾਂਦਾ ਹੈ। ਦੋ ਤਰ੍ਹਾਂ ਦੀ ਸਮਾਧੀ ਹੈ, ਇੱਕ ਸਾਵਕਲਪ ਹੈ, ਇੱਕ ਨਿਰਵਿਕਲਪ ਹੈ। ਸਾਵਕਲਪ ਸਮਾਧੀ ਉਹ ਹੈ ਜਦੋਂ ਸਮਾਧੀ ਵੀ ਲੱਗ ਜਾਵੇ ਤੇ ਮਨ ਚ ਫੁਰਨਾ ਵੀ ਉੱਠੀ ਜਾਵੇ। ਜਿਵੇਂ ਆਪਾਂ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਵੀ ਕਹਿਣੇ ਆ ਤੇ ਮਨ ਚ ਫੁਰਨੇ ਵੀ ਆਏ ਜਾਂਦੇ ਨੇ, ਖਿਆਲ ਆਈ ਜਾਂਦੇ ਨੇ, ਇਹਨੂੰ ਕਹਿੰਦੇ ਨੇ ਸਾਵਕਲਪ। ਜਬ ਮਨ ਟਿਕੈ ਘੜੀ ਦੇ ਉਚਾਰਾ, ਤੈ ਕੋ ਨਾਮ ਸਮਾਧ ਉਚਾਰਾ। ਜਦੋਂ ਘੜੀ ਦੋ ਘੜੀਆਂ ਵਾਸਤੇ ਮਨ ਟਿਕਣ ਲੱਗ ਜਾਵੇ ਨਾ, ਉਹਨੂੰ ਸਮਾਧੀ ਕਹਿੰਦੇ ਆ। ਘੜੀ ਦੋ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਘੜੀ ਦੋ ਘੜੀ ਤਾਂ ਬਹੁਤ ਦੂਰ ਦੀ ਗੱਲ ਹੈ, ਆਪਣਾ ਮਨ ਤਾਂ 10 ਸਕਿੰਟ ਵਾਸਤੇ ਵੀ ਟਿਕਦਾ। ਜਿਹਦਾ ਮਨ 2.5 ਮਿੰਟ ਵਾਸਤੇ ਟਿਕਣ ਲੱਗ ਜਾਵੇ, 2.5 ਮਿੰਟ ਬਿਨਾਂ ਕੋਈ ਫੁਰਨਾ ਆਏ, 2.5 ਮਿੰਟ ਦੇਖ ਲਓ ਕਿੰਨੇ ਹੁੰਦੇ ਆ, ਸਮਝ ਲਓ ਸਮਾਧੀ ਦੀ ਅਵਸਥਾ ਚ ਪ੍ਰਵੇਸ਼ ਕਰ ਗਿਆ ਹੈ। 2.5 ਮਿੰਟ ਬੜੀ ਵੱਡੀ ਗੱਲ ਹੈ ਮਨ ਨੂੰ ਟਿਕਾਉਣਾ। 10 ਸੈਕਿੰਡ, 2 ਸੈਕਿੰਡ ਨਹੀਂ ਟਿਕਦਾ, ਬੈਠੇ ਇੱਥੇ ਆ, ਕੋਈ ਪਤਾ ਨਹੀਂ ਕੀ ਫੁਰਨਾ ਆ ਜੇ, ਇਹ ਤਾਂ ਗੁਰੂ ਸਾਹਿਬ ਇਹ ਕਿਰਪਾ ਕਰਨ ਤਾਂ ਮਨ ਟਿਕਦਾ ਹੈ। ਕਈ ਕਹਿੰਦੇ ਆ ਬਾਣੀ ਤਾਂ ਪੜ੍ਹਦੇ ਆ ਮਨ ਨਹੀਂ ਟਿਕਦਾ। ਸਾਧ ਸੰਗਤ ਜੀ, ਬਾਣੀ ਪੜ੍ਹੀ ਚੱਲੋ। ਕਬੀਰ, ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ, ਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪਕਾਰ। ਕਦੇ ਤਾਂ ਪਕਾਰ ਸੁਣੂਗਾ ਹੀ ਦਿਨ ਰਾਤ, ਪਹਿਲਾਂ ਮਨ ਨਹੀਂ ਟਿਕਦਾ, ਹੌਲੀ ਹੌਲੀ ਮਹਾਰਾਜ ਆਪੇ ਸਹਿਜ ਸਮਾਧੀ ਦਾ ਆਨੰਦ ਬਖਸ਼ ਦਿੰਦੇ ਨੇ। ਜਿਵੇਂ ਜੋਗੀ ਲੋਕ ਹੁੰਦੇ ਨੇ, ਜੋਗੀ 10ਵੇਂ ਦੁਆਰੇ ਪ੍ਰਾਣ ਚੜਾ ਲੈਂਦੇ ਹੈ, ਜਿੰਨਾ ਸਮਾਂ ਤਾਂ ਪ੍ਰਾਣਾਂ ਨੂੰ ਰੱਖਦੇ ਨੇ 10ਵੇਂ ਦੁਆਰੇ, ਉਹਨਾਂ ਸਮਾਂ ਤਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੋਈ ਫੁਰਨਾ ਨਹੀਂ ਫੁਰਦਾ। ਜਦੋਂ 10ਵੇਂ ਦੁਆਰੇ ਤੋਂ ਪ੍ਰਾਣ ਉਤਾਰ ਲੈਂਦੇ ਨੇ, ਪ੍ਰਾਣ ਕਿਰਿਆ ਚ ਆ ਜਾਂਦੇ ਨੇ, ਦੁਬਾਰੇ ਫੇਰ ਵਿਸ਼ੇ ਵਿਕਾਰਾਂ ਦਾ ਫੁਰਨਾ ਉੱਠ ਕੱਢਦਾ। ਜਿਵੇਂ ਸੰਤੋਖਾ ਜੋਗੀ ਸੀ, ਸੰਤੋਖਾ ਰਿਸ਼ੀ, ਉਹ 3 ਯੁੱਗ ਦਾ ਬੈਠਾ ਸੀ, ਉਹਦੇ ਉੱਪਰ ਮਿੱਟੀ ਪੈ ਗਈ, ਕਿੰਨਾ ਕੁਝ ਹੋ ਗਿਆ, ਘਾਹ ਫੂਸ ਜੰਮ ਗਿਆ। ਜਦੋਂ ਮਹਾਰਾਜ ਸਰੋਵਰ ਦੀ ਖੁਦਾਈ ਲੱਗੇ ਕਰਨ, ਤਾਂ ਵਿੱਚੋਂ ਉਹ ਐ ਸਮਾਧੀ ਚ ਬੈਠਾ ਮਿਲਿਆ। ਸਤਿਗੁਰੂ ਮਹਾਰਾਜ ਨੇ ਸਿੱਖਾਂ ਤੋਂ ਮਾਲਿਸ਼ ਕਰਵਾ ਕੇ ਚੇਤਨਤਾ ਦੇ ਵਿੱਚ ਲਿਆਂਦਾ, ਥੋੜਾ ਸਮਾਧੀ ਤੋਂ ਅਥਾਨ ਹੋਇਆ, ਤਾਂ ਸਿੱਖਾਂ ਨੂੰ ਪੁੱਛਣ ਲੱਗਿਆ, ਇਹ ਕੌਣ ਹਨ, ਤੁਸੀਂ ਕੌਣ ਹੋ? ਕਹਿਣ ਲੱਗੇ, ਇਹ ਗੁਰੂ ਨਾਨਕ ਸਾਹਿਬ ਦਾ 5ਵਾਂ ਜਾਮਾ ਨੇ ਪਰਮਾਤਮਾ ਦਾ, ਗੁਰੂ ਅਰਜਨ ਸਾਹਿਬ ਨੇ। ਤੁਸੀਂ ਕਦੋਂ ਕਦੇ ਬੈਠੇ ਹੋ? ਕਹਿੰਦੇ ਮੈਂ ਤਾਂ ਬੜੇ ਸਮੇਂ ਦਾ ਬੈਠੇ ਹਾਂ, 3 ਯੁੱਗ ਦਾ। ਸਾਰੀ ਗੱਲ ਦੱਸੀ, ਮਹਾਰਾਜ ਜਦੋਂ ਤਾਂ ਮੈਂ ਪ੍ਰਾਣ ਚੜਾ ਲੈਣਾ 10ਵੇਂ ਦੁਆਰੇ, ਕੋਈ ਫੁਰਨਾ ਕਾਮ ਕ੍ਰੋਧ ਵਿਸ਼ੇ ਵਿਕਾਰਾਂ ਦਾ ਨਹੀਂ ਆਉਂਦਾ, ਪਰ ਜਦੋਂ ਪ੍ਰਾਣ ਕਿਰਿਆ ਚ ਆ ਜਾਂਦੇ ਹੈ। ਤ੍ਰੇਤੇ ਯੁੱਗ ਦੇ ਵਿੱਚ ਜੋ ਮੇਰੀ ਹਾਲਤ ਸੀ ਉਸੇ ਤਰ੍ਹਾਂ ਦੇ ਫੁਰਨੇ ਮੈਨੂੰ ਹੁਣ ਆ ਰਹੇ ਨੇ, ਕਲ ਯੁੱਗ ਆ ਗਿਆ, ਮੇਰੇ ਫੁਰਨੇ ਨਹੀਂ ਬੰਦ ਹੋਏ। ਫਿਰ ਮਹਾਰਾਜ ਨੇ ਕਿਰਪਾ ਕਰਕੇ ਸਹਿਜ ਸਮਾਧੀ ਦਾ ਆਨੰਦ ਬਖਸ਼ ਦਿੱਤਾ ਸੀ। ਸੋ ਸਹਿਜ ਸਮਾਧ ਉਹ ਹੈ, ਨਿਰਵਿਕਲਪ ਸਮਾਧੀ ਜਿਹਨੂੰ ਕਹਿੰਦੇ ਨੇ, ਜਦੋਂ ਆਫਰ ਅਵਸਥਾ ਹੋ ਜਾਵੇ, ਫੁਰਨਿਆਂ ਤੋਂ ਰਹਿਤ ਹੋ ਜਾਵੇ। ਇਹ ਆਨੰਦ ਗੁਰੂ ਕੀ ਬਾਣੀ ਪੜ੍ਹ ਕੇ ਹੀ ਪ੍ਰਾਪਤ ਹੁੰਦਾ। ਸਹਿਜ ਸਮਾਧ ਆਨੰਦ ਸੂਖ ਪੂਰੇ ਗੁਰਦੀਨ, ਪੂਰਾ ਗੁਰੂ ਹੀ ਬਖਸ਼ਦਾ ਹੈ ਐਸੇ ਆਨੰਦ ਨੂੰ।
ਸਦਾ ਸਹਾਇ ਸੰਗ ਪ੍ਰਭ ਅੰਮ੍ਰਿਤ ਗੁਣ ਚੀਨਾ।
ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਸਦਾ ਅੰਗ ਸੰਗ ਰਹਿਣ ਵਾਲਾ ਹੈ। ਦੁਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਭੰਗਿੰਗ ਬੈ ਭੂਤੇ। ਸਦਾ ਅੰਗ ਸੰਗ ਰਹਿਣ ਵਾਲਾ ਵਾਹਿਗੁਰੂ ਹੈ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਗੁਣ ਚੀਨ ਦਾ ਅਰਥ ਹੁੰਦਾ, ਚੀਨ ਦਾ ਅਰਥ ਹੁੰਦਾ ਜਾਨਣਾ। ਉਹਦੇ ਅੰਮ੍ਰਿਤ ਗੁਣ ਕਿਹੜੇ ਹੈ? ਉਹਦੇ ਅੰਮ੍ਰਿਤ ਗੁਣ ਹਨ, ਮੁਕਤੀ ਦਾ ਦਾਤਾ ਹੈ ਸਤਿਗੁਰੂ, ਇਹ ਉਹਦਾ ਅੰਮ੍ਰਿਤ ਗੁਣ ਹੈ। ਭਵਜਲ ਵਿੱਚੋਂ ਕੱਢ ਕੇ ਸਾਨੂੰ ਮੋਕਸ਼ ਪ੍ਰਦਾਨ ਕਰ ਸਕਦਾ ਹੈ, ਸਾਡਾ ਆਵਾਗਮਨ ਕੱਟ ਸਕਦਾ ਹੈ, ਇਹ ਅੰਮ੍ਰਿਤ ਗੁਣ ਹੈ। ਅੰਮ੍ਰਿਤ ਗੁਣ ਨਾਮ ਅੰਮ੍ਰਿਤ ਨੂੰ ਜਾਨਣਾ, ਆਹ ਜਿਹੜਾ ਉਹਦਾ ਨਾਮ ਹੈ ਨਾ, ਇੱਕ ਓਂਕਾਰ ਤੋਂ ਲੈ ਕੇ 18-20 ਤੱਕ, ਇਹ ਸਾਰਾ ਅੰਮ੍ਰਿਤ ਰੂਪ ਹੈ ਬਾਣੀ। ਇਸੇ ਕਰਕੇ ਤਾਂ ਅੰਮ੍ਰਿਤ ਸਰੋਵਰ ਕਹਿੰਦੇ ਆ। 24 ਘੰਟੇ ਬਾਣੀ ਦਾ ਜਾਪ ਚੱਲਦਾ, ਉਹ ਆਮ ਪਾਣੀ ਨਹੀਂ ਰਿਹਾ, ਉਹ ਪਾਣੀ ਵੀ ਅੰਮ੍ਰਿਤ ਜਲ ਹੀ ਬਣ ਗਿਆ ਬਾਣੀ ਦੇ ਪ੍ਰਤਾਪ ਕਰਕੇ। ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਜਿਹੜਾ ਸਦਾ ਅੰਗ ਸੰਗ ਰਹਿਣ ਵਾਲਾ ਪਰਮੇਸ਼ਰ ਹੈ, ਉਹਦੇ ਅੰਮ੍ਰਿਤ ਗੁਣਾਂ ਨੂੰ ਜਾਨਣਾ ਕਰ ਹੇ ਮਨੁੱਖ। ਉਹਦੇ ਅੰਮ੍ਰਿਤ ਗੁਣ ਕਿਹੜੇ ਹੈ? ਨਾਮ ਅੰਮ੍ਰਿਤ ਦੇ ਵਿੱਚ ਸੁਰਤੀ ਨੂੰ ਜੋੜਨਾ ਕਰ।
ਰਹਾਓ
ਦਾ ਅਰਥ ਵਿਸ਼ਰਾਮ ਹੈ, ਦੂਜਾ ਰਹਾਓ ਦਾ ਅਰਥ ਹੈ ਇੱਥੇ ਪਰਮੇਸ਼ਰ ਸਦੀਵ ਕਾਲ ਰਹਿਣ ਵਾਲਾ ਹੈ, ਸੰਸਾਰ ਚਲੋ ਚਲੀ ਦਾ ਮੇਲਾ ਹੈ। ਤੀਸਰਾ ਰਹਾਓ ਦਾ ਅਰਥ ਹੈ ਨਾਭੀ, ਜਿਵੇਂ ਧੁੰਨੀ ਦੇ ਵਿੱਚ ਸਾਰੀਆਂ ਸਰੀਰ ਦੀਆਂ ਨਾੜਾਂ ਦਾ ਕੰਟਰੋਲ ਹੁੰਦਾ, ਇਸੇ ਤਰ੍ਹਾਂ ਸ਼ਬਦ ਦੀਆਂ ਪੰਕਤੀਆਂ ਦਾ ਜਿਹੜਾ ਕੰਟਰੋਲ ਹੈ, ਕੇਂਦਰੀ ਭਾਵ ਹੈ, ਉਹ ਰਹਾਓ ਦੀਆਂ ਪੰਕਤੀਆਂ ਚ ਹੁੰਦਾ। ਰਹਾਓ ਉਚਾਰਨ ਕਰਕੇ ਸਤਿਗੁਰੂ ਅੱਗੇ ਬਚਨ ਕਰ ਰਹੇ ਰਹਿ।
ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ।
ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਅੰਮ੍ਰਿਤ ਗੁਣਾਂ ਨੂੰ ਜਿਹਨੇ ਜਾਣ ਲਿਆ, ਜਿਹੜਾ ਅੰਮ੍ਰਿਤ ਨਾਮ ਦੇ ਨਾਲ ਜੁੜ ਗਿਆ, ਉੱਠਦਾ ਬਹਿੰਦਾ ਖਾਂਦਾ ਪੀਂਦਾ ਸੌਂਦਾ ਉਸ ਕਰਤੇ ਪੁਰਖ ਨੂੰ ਯਾਦ ਰੱਖਦਾ ਹੈ। ਮਹਾਰਾਜ ਨੇ ਕਦੇ ਨਹੀਂ ਕਿਹਾ ਕਿ ਘਰ ਬਾਰ ਛੱਡ ਕੇ ਜੰਗਲਾਂ ਚ ਚਲੇ ਜਾਓ, ਉੱਥੇ ਪਰਮੇਸ਼ਰ ਮਿਲੇਗਾ। ਨਹੀਂ, ਮਹਾਰਾਜ ਕਹਿੰਦੇ ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਜੇ ਸੁਰਤ ਨੂੰ ਸ਼ਬਦ ਨਾਲ ਜੋੜੇਗਾ ਤੈਨੂੰ ਮੋਕਸ਼ ਮਿਲ ਜਾਵੇਗੀ। ਸਿੱਧਾਂ ਦਾ ਜਿਹੜਾ ਰਾਹ ਸੀ ਬੜਾ ਕਠਿਨ ਸੀ, ਹੱਠ ਯੋਗ ਵਾਲਾ ਰਾਹ ਸੀ। ਗੁਰੂ ਨਾਨਕ ਪਾਤਸ਼ਾਹ ਨੇ ਨਾਮ ਯੋਗ ਵਰਤਾਇਆ ਸੰਸਾਰ ਤੇ। ਸਿੱਧਾਂ ਦਾ ਰਾਹ ਸਾਧ ਸੰਗਤ ਜੀ ਕੀੜੀ ਮਾਰਗ ਸੀ, ਕੀੜੀ ਮਾਰਗ। ਗੁਰੂ ਨਾਨਕ ਨੇ ਪੰਛੀ ਮਾਰਗ ਦਿੱਤਾ, ਉਹ ਕਿਵੇਂ? ਜਿਵੇਂ ਕੀੜੀ ਹੁੰਦੀ ਹੈ, ਦਰਖਤ ਦੀ ਟੀਸੀ ਤੇ ਚੜ੍ਹਨ ਵਾਸਤੇ ਬੜਾ ਟਾਈਮ ਲੱਗੂ ਕੀੜੀ ਨੂੰ, ਪੰਛੀ ਇੱਕ ਛਿਣ ਵਿੱਚ ਉਡਾਰੀ ਮਾਰ ਕੇ ਚੜ੍ਹ ਜਾਂਦਾ। ਇਸੇ ਤਰ੍ਹਾਂ ਜਿਹੜਾ ਸੁਰਤ ਸ਼ਬਦ ਦਾ ਅਭਿਆਸ ਕਰੇਗਾ, ਗੁਰੂ ਸਾਹਿਬ ਦੀ ਕਿਰਪਾ ਨਾਲ ਸੌਖੇ ਹੀ ਆਫਰ ਅਵਸਥਾ ਨੂੰ ਪ੍ਰਾਪਤ ਕਰ ਲਵੇਗਾ, ਸੌਖੇ ਹੀ ਅਕਾਲ ਪੁਰਖ ਦੀ ਪ੍ਰਾਪਤੀ ਕਰ ਲਵੇਗਾ। ਇਹ ਸਾਡੇ ਗੁਰੂ ਸਾਹਿਬਾਨਾਂ ਨੇ ਮਾਰਗ ਦਿੱਤਾ, ਜੈਸੇ ਜਲ ਮੈਂ ਕਮਲ ਨਰਾਲ ਮੁਰਗਾਈ ਨਿਸ਼ਾਨ ਹੈ। ਸੁਰਤ ਸ਼ਬਦ ਭਵ ਸਾਗਰ ਤਰੀਆ ਨਾਨਕ ਨਾਮ ਬਖਾਣ ਹੈ। ਹੇ ਗੁਰੂ ਕਿਆ ਪਿਆਰਿਆ ਸਿੱਖਾ, ਖੇਤੀਬਾੜੀ ਕਰ, ਜੌਬ ਕਰ, ਪਰ ਆਪਣੀ ਸੁਰਤ ਨੂੰ ਸ਼ਬਦ ਵਿੱਚ ਜੋੜ ਕੇ ਰੱਖੀ। ਘਰ ਪਰਿਵਾਰ ਵਿੱਚ ਰਹਿੰਦਾ ਹੋਇਆ ਉਪਰਾਮ ਰਹਿਣਾ। ਉਪਰਾਮ ਕਿਵੇਂ? ਕਿ ਮੈਂ ਸੰਸਾਰ ਤੋਂ ਇੱਕ ਦਿਨ ਜਾਣਾ, ਇੱਥੇ ਸਦਾ ਨਹੀਂ ਰਹਿਣਾ। ਜਦੋਂ ਮਨੁੱਖ ਮਰਨਾ ਭੁੱਲਦਾ ਹੈ ਤਾਂ ਰੱਬ ਵੀ ਭੁੱਲ ਜਾਂਦਾ ਹੈ। ਜਿਸ ਮਨੁੱਖ ਨੂੰ ਮਰਨਾ ਚੇਤੇ ਆ ਉਹਨੂੰ ਰੱਬ ਵੀ ਚੇਤੇ ਆ, ਉਹ ਕੋਈ ਪਾਪ ਵੀ ਨਹੀਂ ਕਰਦਾ। ਇਸ ਕਰਕੇ ਜਿਹਨੇ ਅੰਮ੍ਰਿਤ ਗੁਣਾਂ ਨੂੰ ਜਾਣ ਲਿਆ ਵਾਹਿਗੁਰੂ ਦਿਆਂ ਨੂੰ, ਉਹਨਾਂ ਦੀ ਜੈ ਜੈਕਾਰ ਜਗਤਰ ਜਗਤ ਵਿੱਚ ਹੋ ਜਾਂਦੀ ਹੈ। ਤੇ ਲੋਚੈ ਸਭ ਜੀਆ, ਇਹਦਾ ਅਰਥ ਹੈ ਉਹਨਾਂ ਦੇ ਦਰਸ਼ਨਾਂ ਨੂੰ ਸਾਰੇ ਲੋਚਦੇ ਹਨ। ਗੁਰੂ ਅਰਜਨ ਸਾਹਿਬ ਨੇ ਕਿੰਨੀ ਵਡਿਆਈ ਦਿੱਤੀ ਹੈ ਮਹਾਰਾਜ ਨੇ। ਗੁਰੂ ਅਰਜਨ ਸਾਹਿਬ ਖੁਦ ਪਰਮੇਸ਼ਵਰ ਕਹਿ ਰਹੇ ਹੈ ਸੁਖਮਨੀ ਸਾਹਿਬ ਦੇ ਅੰਦਰ ਕਾਂਖੀ ਏਕੈ ਦਰਸ ਤਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ। ਹੇ ਸਤਿਗੁਰੂ ਜੀ, ਕਾਂਖੀ ਦਾ ਭਾਵ ਹੈ ਇੱਛਾ। ਹੇ ਸਤਿਗੁਰੂ ਜੀ, ਜਿਨ੍ਹਾਂ ਨੂੰ ਤੇਰੇ ਦਰਸ਼ਨਾਂ ਦੀ ਇੱਛਾ ਹੈ, ਮਹਾਤਮਾ ਨੂੰ, ਰੱਬ ਦੇ ਪਿਆਰਿਆਂ ਨੂੰ, ਮੈਨੂੰ ਉਹਨਾਂ ਦੀ ਸੰਗਤ ਬਖਸ਼ ਦਿਓ ਤਾਂ ਕਿ ਮੇਰਾ ਵੀ ਜੀਵਨ ਦਾ ਬੇੜਾ ਸੌਖਾ ਹੀ ਸੰਸਾਰ ਰੂਪੀ ਭਵ ਸਾਗਰ ਚੋਂ ਪਾਰ ਹੋ ਜਾਵੇ। ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ। ਜਿੰਨੇ ਭਗਤਾਂ ਦੀ ਬਾਣੀ ਹੈ, ਜਿੰਨੇ ਭੱਟ ਸਾਹਿਬਾਨਾਂ ਦੀ ਬਾਣੀ ਹੈ, ਸਾਧ ਸੰਗਤ ਜੀ ਜਦੋਂ ਸਿਮਰਨ ਕਰਦੇ ਕਰਦੇ ਖੁਦਾ ਦੇ ਨਾਲ, ਵਾਹਿਗੁਰੂ ਨਾਲ ਇੱਕ ਮਿੱਕ ਹੋ ਗਏ, ਇਹਨਾਂ ਦੇ ਦਰਸ਼ਨ ਕਰਨ ਵਾਸਤੇ ਵੱਡੇ ਵੱਡੇ ਸੰਸਾਰ ਦੇ ਰਾਜੇ ਮਹਾਰਾਜੇ ਲੋਚਦੇ ਸੀ। ਚਾਹੇ ਭਗਤ ਰਵਿਦਾਸ ਮਹਾਰਾਜ ਦੀ ਗੱਲ ਲਾਓ, ਚਾਹੇ ਨਾਮਦੇਵ ਜੀ ਦੀ, ਵੱਡੇ ਵੱਡੇ ਰਾਜੇ ਮਹਾਰਾਜੇ ਆ ਲੈਣਾ ਚ ਲੱਗ ਕੇ ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਸੀ। ਅੱਜ ਵੀ ਉਹਨਾਂ ਮਹਾਂਪੁਰਖਾਂ ਦੀ ਬਾਣੀ, ਉਹਨਾਂ ਭਗਤਾਂ ਦੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਦੁਨੀਆਂ ਦੇ ਵੱਡੇ ਵੱਡੇ ਚੱਕਰਵਰਤੀ ਰਾਜੇ ਅੱਜ ਆ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਆ, ਤਾਂ ਜਿਨ੍ਹਾਂ ਦੀ ਬਾਣੀ ਹੈ ਉਹਨਾਂ ਨੂੰ ਵੀ ਨਮਸਕਾਰ ਕੁਦਰਤੀ ਹੁੰਦੀ ਹੋ ਹੈ, ਉਹਨਾਂ ਨੂੰ ਵੀ ਨਮਸਕਾਰ ਹੁੰਦੀ ਹੈ। ਇਸ ਕਰਕੇ ਜਿਹੜਾ ਸਿਮਰਨ ਕਰਦਾ ਉਹਦੀ ਜੈ ਜੈਕਾਰ ਸੰਸਾਰ ਚ ਹੁੰਦੀ ਹੈ। ਲੋਚਾ ਸਭ ਜੀਆ, ਜੀ ਜੰਤ ਜਿੰਨੇ ਨੇ ਉਹਦੇ ਦਰਸ਼ਨ ਲੋਚਦੇ ਹਨ।
ਪ੍ਰਸੰਨ ਭਏ ਸਤਿਗੁਰ ਪ੍ਰਭੂ, ਕਛ ਬਿਘਨ ਨਾ ਥੀਆ।
ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀ ਪ੍ਰਸੰਨ ਹੋ ਜਾਂਦੇ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਲੱਗਦਾ। ਵਿਘਨ ਜਿਵੇਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਵਿਘਨ ਨੇ ਸਾਡੇ ਜੀਵਨ ਚ ਜਿਹੜੇ ਵਿਕਾਰ ਨੇ, ਜਿਹਨਾਂ ਤੇ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਣ, ਉਹਨਾਂ ਨੂੰ ਫਿਰ ਭਾਈ ਵਿਸ਼ੇ ਵਿਕਾਰਾਂ ਦਾ ਵਿਘਨ ਵੀ ਉਹਨਾਂ ਨੂੰ ਰੁਕਾਵਟ ਨਹੀਂ ਪਾ ਸਕਦਾ ਉਹਨਾਂ ਦੇ ਜੀਵਨ ਚ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਸਤ ਸੰਗਤ ਜੀ, ਕਾਮ ਤੇ ਕ੍ਰੋਧ ਸਾਡੀ ਸਰੀਰ ਰੂਪੀ ਕਾਇਆ ਨੂੰ ਗਾਲ ਦਿੰਦੇ ਹੈ, ਬੜਾ ਵੱਡਾ ਸਾਡੀ ਜ਼ਿੰਦਗੀ ਚ ਵਿਘਨ ਪਾਉਂਦੇ ਹੈ। ਪਰ ਜਿਹੜੇ ਨਾਮ ਅਭਿਆਸ ਕਰਦੇ ਨੇ ਉਹਨਾਂ ਤੇ ਸਤਿਗੁਰੂ ਜੀ ਸੋ ਪ੍ਰਸੰਨ ਹੋ ਜਾਂਦੇ ਨੇ। ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ, ਕਛ ਵਿਘਨ ਨਾ ਥੀਆ। ਕਿਸੇ ਪ੍ਰਕਾਰ ਦਾ ਵਿਘਨ ਉਹਨਾਂ ਨੂੰ ਲੱਗਦਾ ਨਹੀਂ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਉਹਨਾਂ ਦੇ ਸਾਰੇ ਦੁੱਖਾਂ ਦਾ ਨਾਸ਼ ਸਤਿਗੁਰੂ ਜੀ ਕਰ ਦਿੰਦੇ ਹਨ। ਇੱਥੋਂ ਤੱਕ ਜੰਮਣ ਮਰਨ ਦਾ ਦੁੱਖ ਜਿਹੜਾ ਨਾ, ਜਮਾ ਦੀ ਮਾਰ ਦਾ ਦੁੱਖ ਵੀ ਉਹਨਾਂ ਦਾ ਕੱਟਿਆ ਜਾਂਦਾ ਜਿਨ੍ਹਾਂ ਤੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਹੈ। ਹੁਣ ਸਤਿਗੁਰੂ ਜੀ ਪ੍ਰਸੰਨ ਕਿਵੇਂ ਹੁੰਦੇ ਨੇ, ਇਹ ਵੀ ਬਾਣੀ ਚ ਲਿਖਿਆ। ਸਤਿਗੁਰ ਪ੍ਰਸੰਨ ਹੁੰਦੇ ਨੇ ਸੇਵਾ ਤੇ ਸਿਮਰਨ ਤੋਂ, ਸੇਵਾ ਤੇ ਸਿਮਰਨ ਤੋਂ। ਜੇ ਸੇਵਾ ਸਿਮਰਨ ਨਹੀਂ ਤਾਂ ਸਤਿਗੁਰੂ ਸਾਹਿਬ ਨਹੀਂ ਪ੍ਰਸੰਨ ਹੋਣਗੇ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ, ਉਹ ਸੇਵਾ ਸਫਲੀ ਹੈ ਜਿਹਨੂੰ ਗੁਰੂ, ਜਿਸ ਸੇਵਾ ਤੋਂ ਸਤਿਗੁਰੂ ਪ੍ਰਸੰਨ ਹੋ ਜਾਣ। ਹੁਣ ਤਾਂ ਆਪਾਂ ਸੇਵਾ ਵੀ ਜ਼ਿਆਦਾਤਰ ਸਾਧ ਸੰਗਤ ਜੀ ਦਿਖਾਵੇ ਦੀ ਕਰਦੇ ਹਾਂ। ਜ਼ਿਆਦਾਤਰ ਜੇ ਲੰਗਰ 'ਚ ਝਾੜੂ ਮਾਰਨਾ ਤਾਂ ਵੀ ਫੋਟੋ ਕਰਾ ਕੇ ਫੇਸਬੁੱਕ 'ਤੇ ਪਾ ਦੇਣੀ ਹੈ। ਲੰਗਰ ਦੇ ਵਿੱਚ ਕੋਈ ਸੇਵਾ ਕਰਨੀ ਹੈ, ਕੋਈ ਗੁਰੂ ਘਰ 'ਚ ਝਾੜੂ, ਜ਼ਿਆਦਾਤਰ ਆਪਾਂ ਦਿਖਾਵਾ ਹੀ ਲੱਗ ਗਏ ਕਰਨ। ਹੁਣ ਸਾਧ ਸੰਗਤ ਜੀ ਇੱਦਾਂ ਦੀ ਸੇਵਾ ਤੋਂ ਗੁਰੂ ਸਾਹਿਬ ਨੇ ਪ੍ਰਸੰਨ ਨਹੀਂ ਹੋਣਾ। ਸੇਵਾ ਸਿਮਰਨ ਜਿੰਨਾ ਗੁਪਤ ਰੱਖਿਆ ਜਾਵੇ ਓਨਾ ਹੀ ਚੰਗਾ ਹੁੰਦਾ। ਇਸ ਕਰਕੇ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ, ਕਛ ਵਿਘਨ ਨਾ ਥੀਆ। ਜਦੋਂ ਪ੍ਰਭੂ ਪਰਮੇਸ਼ਵਰ ਸਤਿਗੁਰੂ, ਸੱਚੇ ਸਤਿਗੁਰੂ ਜੀ ਪ੍ਰਸੰਨ ਹੁੰਦੇ ਹੈ, ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ, ਸਾਰੇ ਦੁੱਖਾਂ ਦਾ ਨਾਸ਼ ਕਰ ਦਿੰਦੇ ਹਨ।
ਅੰਗ ਦਿਆਲ ਪ੍ਰਭ ਤਾਕੇ ਸਭ ਦਾਸ।
ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਜਾ ਕਾ ਅੰਗ ਦਿਆਲ ਪ੍ਰਭ, ਜਿਨ੍ਹਾਂ ਦੇ ਵਾਹਿਗੁਰੂ ਅੰਗ ਸੰਗ ਨੇ, ਅੰਗ ਸੰਗ ਤਾਂ ਸਾਰਿਆਂ ਦੇ ਹੈ, ਕਹਿਣ ਤੋਂ ਭਾਵ ਜਿਨ੍ਹਾਂ ਨੇ ਵਾਹਿਗੁਰੂ ਨੂੰ ਅੰਦਰੋਂ ਸਾਖਿਆਤ ਕਰ ਲਿਆ, ਉਹਨਾਂ ਦੇ ਸਾਰੇ ਹੀ ਦਾਸ ਬਣ ਜਾਂਦੇ ਹਨ। ਜਿਵੇਂ ਆਦਮ ਬਾਦਸ਼ਾਹ ਦੀ ਸਾਖੀ ਆਉਂਦੀ ਹੈ, ਸਮਾਂ ਹੋ ਗਿਆ, ਆਦਮ ਬਾਦਸ਼ਾਹ ਦੀ ਸਾਖੀ ਆਉਂਦੀ ਹੈ, ਆਦਮ ਬਾਦਸ਼ਾਹ ਨੇ ਐਡਾ ਨਾਮ ਅਭਿਆਸ ਕੀਤਾ, ਸਮੁੰਦਰ ਦੇ ਜੀਵ ਜੰਤੂ ਵੀ ਉਹਦਾ ਕਹਿਣਾ ਮੰਨਣ ਲੱਗ ਗਏ ਜਦੋਂ ਉਹਦਾ ਪੁੱਤਰ ਆਇਆ ਸੀ ਉਹਨੂੰ ਲੈਣ ਵਾਸਤੇ, ਕਿ ਪਿਤਾ ਜੀ ਲੋਕ ਮੈਨੂੰ ਟਿੱਚਰਾਂ ਕਰਦੇ ਹੈ, ਤੇਰਾ ਪਿਤਾ ਐਡਾ ਬਾਦਸ਼ਾਹ ਸੀ, ਘਰ ਛੱਡ ਕੇ ਬਾਹਰ ਜੰਗਲਾਂ ਚ ਬੈਠਾ, ਤੂੰ ਇੱਥੇ ਰਾਜ ਭਾਗ ਮਾਣਦਾ, ਤਾਂ ਫਿਰ ਆਦਮ ਬਾਦਸ਼ਾਹ ਨੇ ਆਪਣੀ ਸੂਈ ਸੁੱਟ ਦਿੱਤੀ ਸੀ, ਇਹਨੇ ਗੋਲੀ ਨੂੰ ਕੁੱਟਿਆ ਸੀ, ਆਦਮ ਬਾਦਸ਼ਾਹ ਨੇ ਇਹਦੀ ਸੇਜਾ ਤੇ ਪੈ ਗਈ ਸੀ, ਇੱਥੋਂ ਇਹਨੂੰ ਬਰਾਗ ਲੱਗਿਆ ਸੀ। ਗੋਲੀ ਕਹਿੰਦੀ ਮੈਂ ਤਾਂ ਅੱਜ ਸੇਜਾ ਤੇ ਪਈਆਂ ਤਾਂ ਇੰਨੀ ਮਾਰ ਪਈ, ਹੇ ਰਾਜਨ ਤੂੰ ਤਾਂ ਰੋਜ਼ਾਨਾ ਸੇਜਾ ਤੇ ਫੁੱਲਾਂ ਦੀਆਂ ਤੇ ਪੈਨੇ, ਭਜਨ ਤੂੰ ਕਰਦਾ ਨੀ, ਤੈਨੂੰ ਕਿੰਨੀ ਕੁ ਜਮਾਂ ਦੀ ਮਾਰ ਪਵੇਗੀ। ਇੱਥੋਂ ਇਹਦੇ ਮਨ ਚ ਵਿਰਾਗ ਆ ਗਿਆ ਤੇ ਫਿਰ ਪਹਿਲਾਂ ਰਾਜੇ ਸਾਧ ਸੰਗਤ ਜੀ ਬੜੇ ਧਰਮੀ ਰਾਜੇ ਹੁੰਦੇ ਸੀਗੇ, ਅੱਜ ਸਮਾਂ ਹੋਰ ਹੈ, ਅੱਜ ਤਾਂ ਸਵੇਰੇ ਝੂਠ ਬੋਲਣ ਲੱਗ ਜਾਂਦੇ ਨੇ, ਸ਼ਾਮ ਤੱਕ ਅੱਜ ਦੇ ਰਾਜੇ ਝੂਠੇ ਬੋਲਦੇ ਰਹਿੰਦੇ ਆ। ਸੋ ਇਸ ਕਰਕੇ ਜੇ ਰਾਜਾ ਮਾੜਾ ਤਾਂ ਪਰਜਾ ਵੀ ਦੁਖੀ ਹੁੰਦੀ ਹੈ, ਜੇ ਰਾਜਾ ਚੰਗਾ ਤਾਂ ਪਰਜਾ ਵੀ ਸੁਖੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਫਿਰ ਆਦਮ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਦਿਖਾਉਣ ਵਾਸਤੇ ਕਿ ਤੂੰ ਵੱਡਾ ਰਾਜਾ ਜਾਂ ਮੈਂ, ਇੱਕ ਸੂਈ ਸੁੱਟ ਦਿੱਤੀ, ਕਿਹਾ ਮੈਨੂੰ ਸੂਈ ਕੱਢ ਕੇ ਦੇ। ਕਹਿੰਦਾ ਸੂਈਆਂ ਤਾਂ ਆਪਣੇ ਘਰੇ ਵੀ ਬਹੁਤ ਹੈ ਰਾਜ ਮਹਿਲ ਚ। ਕਹਿੰਦੇ ਨਹੀਂ ਮੈਨੂੰ ਇਹੀ ਚਾਹੀਦੀ ਹੈ। ਬੜੇ ਗੋਤਾਖੋਰ ਲਾਏ, ਸੂਈ ਨਾ ਲੱਭੀ, ਤਾਂ ਫਿਰ ਆਦਮ ਬਾਦਸ਼ਾਹ ਨੇ ਕਹਿ ਦਿੱਤਾ ਹੇ ਪਾਣੀ ਚ ਰਹਿਣ ਵਾਲੇ ਜੀਵ ਜੰਤੂਓ ਮੈਨੂੰ ਮੇਰੀ ਸੂਈ ਦਿਓ। ਫਿਰ ਇੱਕ ਮੱਛੀ ਪਕੜ ਕੇ ਲੈ ਆਈ, ਫਿਰ ਕਿਹਾ ਹੁਣ ਦੱਸ ਪੁੱਤਰ ਤੂੰ ਵੱਡਾ ਰਾਜਾ ਕਿ ਮੈਂ, ਤੇਰਾ ਹੁਕਮ ਤਾਂ ਚੱਲਦਾ ਪਰਜਾ ਤੇ, ਮੇਰਾ ਹੁਕਮ ਹੁਣ ਇਹ ਜੀਵ ਜੰਤੂ ਵੀ ਮੰਨਦੇ ਨੇ। ਜਾ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੈ ਤਲੈ, ਰੱਬ ਦੇ ਪਿਆਰਿਆਂ ਦਾ ਤਾਂ ਦਰਗਾਹ ਚ ਵੀ ਚੱਲਦਾ ਕਿਹਾ ਹੋਇਆ। ਸੋ ਇਸ ਕਰਕੇ ਭਾਈ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ, ਜਾ ਕਾ ਅੰਗ ਦਿਆਲ ਪ੍ਰਭ, ਜਿਨ੍ਹਾਂ ਦੇ ਅੰਗ ਸੰਗ ਵਾਹਿਗੁਰੂ ਵਸਦਾ ਉਹਨਾਂ ਦੇ ਜੀਵ ਜੰਤੂ ਤਮਾਮ ਸ੍ਰਿਸ਼ਟੀ ਉਹਨਾਂ ਦੀ ਦਾਸ ਹੋ ਜਾਂਦੀ ਹੈ।
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ,
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ, ਜਿਨ੍ਹਾਂ ਦੇ ਕੋਲੇ ਨਾਮ ਦਾ ਧਨ ਹੈ ਉਹਨਾਂ ਦੀ ਸਦਾ ਹੀ ਵਡਿਆਈ ਸੰਸਾਰ ਤੇ ਹੁੰਦੀ ਹੈ, ਸਦਾ ਹੀ ਵਡਿਆਈ ਉਹਨਾਂ ਨੂੰ ਸਤਿਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ। ਸੋ ਸਮਾਂ ਹੋ ਗਿਆ, ਅੱਜ ਆਪ ਜੀ ਨੇ ਹੁਕਮਨਾਮੇ ਚ ਸਰਵਣ ਕੀਤਾ ਕਿ ਸਹਿਜ ਸਮਾਧ ਹੈ ਜਿਹੜੀ ਨਾ ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦੀ। ਵਿਚਾਰਾਂ ਕਰਦਿਆਂ ਤੋਂ ਇੱਕ ਨੀ ਬਹੁਤ ਗਲਤੀਆਂ ਹੋ ਗਈਆਂ, ਭੁੱਲਾਂ ਹੋ ਗਈਆਂ, ਖਿਮਾ ਕਰਿਓ ਜੀ। ਆਓ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ।
ਅੰਗ ਦਿਆਲ ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ,
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।